And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cash pickup.
Inventors and Associates de partner Gurshan Bobby Sidhu ji 647 539 30 raste vich accident ho gaya hai claim lena hai ta inna de naal sampark karo slip and fall CPP disability insurance da koi claim hai insurance companyan de naal khud gal baat karke khud deal karke tuhanu tuhanda ban da haq dewange Gurshan Bobby Sidhu ji 647 539 3020 te sampark kita ja sakda hai 647 539 30 20
Our Home and Appliances 20,000 square foot ਦਾ ਇੱਕ ਅਜਿਹਾ ਸ਼ੋਰੂਮ ਜਿੱਥੋਂ ਕਿ ਤੁਹਾਨੂੰ ਵਿਲਪੋਲ ਇੰਗਲਿਸ਼ ਐਲਜੀ ਮੇਟੈਗ ਜੈਨਏਅਰ ਜੀਈ ਸੈਮਸੰਗ ਅਮਾਨਾ ਗੱਲ ਕੀ ਹਰ ਮੇਕ ਦੇ ਅਪਲਾਇੰਸਸ ਮਿਲਣਗੇ ਇੱਥੋਂ ਤੁਸੀਂ ਓਪਨ ਬਾਕਸ ਬ੍ਰੈਂਡ ਨਿਊ ਅਪਲਾਇੰਸਸ ਉੱਤੇ ਅਪ ਟੂ 70% ਆਫ ਲੈ ਸਕਦੇ ਹੋ ਆਰ ਹੋਮ ਐਂਡ ਅਪਲਾਇੰਸਸ 416-792-0877-44 Fasken Drive 416-792-0877
ਜੰਗਵੋ ਕੰਮ ਤੇ ਨਹੀਂ ਆਇਆ
ਬਿਗ ਬਰੋ ਸਰਵਿਸ ਇੰਟੈਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ
ਉਹ ਜੰਗਵੋ ਕਿੱਥੇ ਮੂਵ ਹੋ ਚੱਲਿਆ
ਮੂਵ ਕਿੱਥੇ ਹੋਣਾ ਰਹਿਣਾ ਤੇ ਇੱਥੇ ਹੀ ਆ ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਐਡਰੈਸ ਚੇਂਜ ਕਰਾਉਣ ਲੱਗਿਆ
ਉਹ ਜੰਗਵੋ ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਲਈ ਪਵਨ ਸਿੱਧੂ ਨੂੰ ਕਾਲ ਕਰ 647 620 9904 ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ
ਆਟੋ ਹੋਮ ਬਿਜ਼ਨਸ ਤੋਂ ਇਲਾਵਾ ਲਾਈਫ ਵਿਜ਼ਟਰ ਤੇ ਸੁਪਰਵਿਜ਼ਰ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਇੱਕੋ ਛੱਤ ਲੈ ਸਾਰੀਆਂ ਸੇਵਾਵਾਂ 647-620-9804
ਅੱਜ ਹੀ ਕਾਲ ਕਰਦਾ
ਹਾਂਜੀ ਜ਼ਰਾ ਇੱਕ ਵੈਬਸਾਈਟ ਨੋਟ ਕਰੋ afcgrocery.com ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ ਮਠਿਆਈਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਇੰਡੀਆ ਵਾਲੇ ਭਾਂਡੇ ਸਜਾਵਟ ਦਾ ਸਮਾਨ ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ ਵਿਜ਼ਿਟ afcgrocery.com
ਜੀ ਹਾਂ ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੈਕਿੰਡ ਆਵਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ 9 to 10 ਸੈਕਿੰਡ ਆਵਰ 8 to 10 ਰੇਡੀਓ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਜੈਗ ਓਇਲਾ ਜੀ ਦੇ ਪਾਸ ਬਹੁਤ ਸੋਹਣੀਆਂ ਪ੍ਰੋਪਰਟੀਆਂ ਨੇ ਔਰ ਜੈਗ ਓਇਲਾ ਹੁਣਾਂ ਦਾ ਨੰਬਰ 416-371-7777 ਮੇਫੀਲਡ ਤੇ ਮੈਕਲੋਗਲਿਨ ਦੇ ਏਰੀਏ ਦੇ ਵਿੱਚ ਇੱਕ ਸਾਲ ਨਵਾਂ ਡੀਟੈਚ ਘਰ 3 bedroom ਪਲੱਸ 1 bedroom ਬੇਸਮੈਂਟ ਸੈਪਰੇਟ ਐਂਟਰੈਂਸ ਦੇ ਨਾਲ ਬਣੀ ਹੋਈ ਆ ਫੁੱਲੀ ਅਪਗ੍ਰੇਡ ਹੈ ਡਬਲ ਡੋਰ ਐਂਟਰੀ 9 foot ਸੀਲਿੰਗ ਅਪਗ੍ਰੇਡ ਕਿਚਨ ਅਤੇ ਇਸ ਦੇ ਆਲੇ ਦੁਆਲੇ ਕੋਈ ਵੀ ਜਿਹੜਾ ਉਹ ਘਰ ਨਹੀਂ ਹੈਗਾ ਸੋ ਮੈਕਲੋਗਲਿਨ ਤੇ ਮੇਫੀਲਡ ਦੇ ਏਰੀਏ ਦੇ ਵਿੱਚ 416-371-7777 ਤੇ ਤੁਸੀਂ ਜੈਗ ਓਇਲਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਸੈਂਡਲਵੁੱਡ ਤੇ ਚੰਗਿਊਜ਼ੀ ਦੇ ਏਰੀਏ ਦੇ ਵਿੱਚ 4 bedroom ਦਾ ਡੀਟੈਚ ਘਰ ਜਿਸ ਵਿੱਚ 1 bedroom ਦੀ ਬੇਸਮੈਂਟ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਦੇ ਨਾਲ ਫੁੱਲੀ ਰੈਨੋਵੇਟਡ ਆ $100,000 ਇਹਦੇ ਤੇ ਜਿਹੜੇ ਉਹ ਅਪਗ੍ਰੇਡ ਦੇ ਲਈ ਸਪੈਂਡ ਕੀਤੇ ਗਏ ਨੇ ਬ੍ਰੈਂਡ ਨਿਊ ਟਾਈਪ ਜਿਹੜਾ ਉਹ ਘਰ ਬਣਾ ਦਿੱਤਾ ਗਿਆ ਸੋ ਜ਼ਿਆਦਾ ਜਾਣਕਾਰੀ ਦੇ ਲਈ ਪ੍ਰਾਈਸ ਇਹਦੇ ਜਿਹੜੇ ਉਹ ਬਹੁਤ ਬਹੁਤ ਜ਼ਿਆਦਾ ਲੋ ਅਤੇ ਜਿਹੜਾ ਲਿਸਟ ਕੀਤਾ ਗਿਆ ਹੈ ਸੋ 416-371-7777 416-371-7777 ਤੇ ਤੁਸੀਂ ਜੈਗ ਓਇਲਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੋਪਰਟੀਆਂ ਨੇ ਇਹਨਾਂ ਦੇ ਪਾਸ 416-371-7777 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ
ਪ੍ਰਮੁੱਖ ਖਬਰ ਸਾਹਿਬ ਦੇ ਸੈਕਿੰਡ ਆਵਰ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਬ੍ਰਿਸਟਲ ਪਲੇਸ ਜਿਹੜੀ ਕਾਂਡੋ ਬਿਲਡਿੰਗ ਹੈ ਕੱਲ੍ਹ ਉਹ ਰਿਲੀਜ਼ ਹੋ ਚੁੱਕੀ ਹੈ ਉਹਦੇ ਤੁਸੀਂ ਅਪਾਰਟਮੈਂਟ ਬੁੱਕ ਕਰਾਉਣੀ ਚਾਹੁੰਦੇ ਹੋ ਮੇਰਾ ਨੰਬਰ 416-970-5005 ਜਸਤੂਰ ਦਾ ਨੰਬਰ 647-242-8667 647-242-8667 647-242-8667 ਜਸਤੂਰ ਦਾ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਬ੍ਰਿਸਟਲ ਪਲੇਸ ਦਾ ਪੂਰਾ ਪੈਕੇਜ ਤੁਹਾਨੂੰ ਮੈਂ ਈਮੇਲ ਕਰ ਸਕਦਾ ਜੇਕਰ ਤੁਸੀਂ ਇੱਥੇ ਅਪਾਰਟਮੈਂਟ ਬਿਲਡਿੰਗ ਹੈ ਜਿਹੜੀ ਬੁੱਕ ਕਰਾਉਣੀ ਚਾਹੁੰਦੇ ਹੋ ਅਤੇ ਅੱਗੇ ਚੱਲ ਕੇ ਕੁਝ ਮਿੰਟਾਂ ਤੱਕ ਮੈਂ ਇਸਦਾ ਪੂਰਾ ਜਿਹੜਾ ਪ੍ਰਾਈਸ ਹੈ ਇਸ ਸਮੇਂ 1 bedroom 1+ den ਅਤੇ 2 bedroom ਦਾ ਜਿਹੜਾ ਪ੍ਰਾਈਸ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਹਾਈਵੇ 10 ਐਂਡ ਕੁਈਨ ਦੇ ਉੱਤੇ ਹੋਰ ਓਨਟਾਰੀਓ ਐਂਡ ਕੁਈਨ ਦੇ ਉੱਤੇ ਇਹ ਬਿਲਡਿੰਗ ਬਣਨੀ ਹੈ ਔਰ 1150 ਅਪਾਰਟਮੈਂਟਸ ਇਹਦੇ 'ਚ ਬਣਨੀਆਂ ਨੇ। 248 ਸਟੋਰੀ ਟਾਵਰਸ ਨੇ ਜਿਹੜੇ ਬਣਨੇ ਨੇ। ਅਮੈਨਿਟੀਜ਼ ਕਾਫੀ ਅੱਛੀਆਂ ਨੇ ਅਤੇ ਲੋਕੇਸ਼ਨ ਕਾਫੀ ਅੱਛੀ ਹੈ। ਸੋ ਇਹਦੇ ਲਈ 416-970-5005 ਮੇਰਾ ਨੰਬਰ, 647-242-8667 ਜਸਟੂਰ ਦਾ ਨੰਬਰ, ਔਰ 2027 ਦੇ ਵਿੱਚ ਜਾ ਕੇ ਇਹ ਬਣ ਕੇ ਤਿਆਰ ਹੋਣੀ ਹੈ। ਆਓ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਇਸ ਸਮੇਂ ਪੀਅਰ ਪਾਲੀਵਰਟ ਦੀ। ਪੀਅਰ ਪਾਲੀਵਰਟ ਜਿਹੜੇ ਕਿ ਲੀਡਰ ਚੁਣੇ ਗਏ ਨੇ ਕੰਜ਼ਰਵੇਟਿਵ ਪਾਰਟੀ ਦੇ, ਔਰ ਉਹਦੇ 'ਚ ਪਹਿਲੀ ਜਿਹੜੀ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਹੀ ਹੰਗਾਮਾ ਹੋ ਗਿਆ। ਹੰਗਾਮਾ ਕਿਸ ਤਰ੍ਹਾਂ ਹੋਇਆ? ਪੀਅਰ ਪਾਲੀਵਰ ਨੇ ਆਪਣੀ ਸਟੇਟਮੈਂਟ ਦੇਣੀ ਸੀ ਬਤੌਰ ਲੀਡਰ ਪਾਰਲੀਮੈਂਟ ਦੇ ਬਾਹਰ ਹਾਲ ਦੇ ਵਿੱਚ ਅਤੇ ਮੀਡੀਆ ਦੇ ਸਾਹਮਣੇ, ਪਰ ਉਹਦੇ 'ਚ ਕੋਈ ਉਹਨਾਂ ਦੀ ਪਲੈਨ ਨਹੀਂ ਸੀ ਕਿ ਉਹ ਕੁਐਸਚਨ ਹੈ ਜਿਹੜੇ ਜਰਨਲਿਸਟ 'ਤੇ ਲੈਣਗੇ। ਸੋ ਬਿਨਾਂ ਕੁਐਸਚਨ ਲੈਣ ਤੋਂ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਕੇ ਜਾਣ ਦਾ ਪਲੈਨ ਸੀਗਾ, ਪਰ ਜਿਉਂ ਹੀ ਪੀਅਰ ਪਾਲੀਵਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਹੀ ਗਲੋਬਲ ਦੇ ਜਿਹੜੇ ਚੀਫ ਪੋਲੀਟੀਕਲ ਕੋਰਸਪੋਂਡੈਂਟ ਹੈ ਡੇਵਿਡ ਐਕਨ, ਉਹਨਾਂ ਨੇ ਉਹਨਾਂ ਨੂੰ ਇੰਟਰਪਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁੱਛਣ ਲੱਗ ਗਏ ਕਿ ਕੀ ਤੁਸੀਂ ਸਾਡੇ ਸਵਾਲ ਲਵੋਗੇ, ਕਿ ਸਾਡੇ ਸਵਾਲ ਕਿਉਂ ਨਹੀਂ ਲਵੋਗੇ, ਕੀ ਤੁਸੀਂ ਸਾਨੂੰ ਸਵਾਲ ਕਰਨ ਦਾ ਮੌਕਾ ਦੇਵੋਗੇ। ਪੀਅਰ ਪਾਲੀਵਰ ਨੂੰ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਆ ਉਹ ਪੂਰੀ ਕਰਨੀ ਦਿੱਤੀ ਅਤੇ ਨਾਲ ਹੀ ਜਿਹੜਾ ਪੀਅਰ ਪਾਲੀਵਰ ਨੇ ਕਹਿ ਦਿੱਤਾ ਕਿ ਸਾਡੇ 'ਚ ਇੱਕ ਲਿਬਰਲ ਹੈਕਲਰ ਜਿਹੜਾ ਉਹ ਵੀ ਹੈਵ ਅ ਲਿਬਰਲ ਹੈਕਲਰ ਹੂ ਸਨੱਕ ਇਨ ਹੇਅਰ ਟੂਡੇ। ਪੀਅਰ ਪਾਲੀਵਰ ਨੇ ਉਹਨੂੰ ਕਿਹਾ ਕਿ ਲੈਟ ਮੀ ਫਿਨਿਸ਼ ਮਾਈ ਸਟੇਟਮੈਂਟ, ਪਰ ਉੱਥੇ ਹੀ ਉਹਨਾਂ ਦਾ ਥੋੜ੍ਹਾ ਜਿਹਾ ਆਪਸੀ ਇੰਨਾ ਤਕਰਾਰ ਹੋਇਆ। ਬਾਅਦ ਦੇ ਵਿੱਚ ਪੀਅਰ ਪਾਲੀਵਰ ਦੇ ਪ੍ਰੈਸ ਸੈਕਟਰੀ ਨੇ ਦੱਸਿਆ ਕਿ ਇਹ ਜਿਹੜਾ ਗਲੋਬਲ ਚੀਫ ਪੋਲੀਟੀਕਲ ਕੋਰਸਪੋਂਡੈਂਟ ਡੇਵਿਡ ਐਕਨ ਹੈ, ਉਹਨਾਂ ਨੇ ਮੇਰੇ ਕੋਲ ਪੀਅਰ ਪਾਲੀਵਰ ਦੇ ਲਈ ਐਫ ਵਰਡ ਵੀ ਹੈ ਜਿਹੜਾ ਉਹ ਯੂਜ਼ ਕੀਤਾ। ਸੋ ਇਹ ਕੱਲ੍ਹ ਕਾਫੀ ਹੰਗਾਮਾ ਜਿਹੜਾ ਚੱਲਦਾ ਰਿਹਾ। ਬਾਅਦ ਦੇ ਵਿੱਚ ਇਹ ਹੋਇਆ ਕਿ ਦੋ ਕੁਐਸਚਨ ਜਿਹੜੇ ਪੀਅਰ ਪਾਲੀਵਰ ਲਿਆ ਕਰਨਗੇ। ਕੁਐਸਚਨ ਜਦੋਂ ਕੋਈ ਵੀ ਭਾਵੇਂ ਉਹ ਜਸਟਿਨ ਟਰੂਡੋ ਹੈ, ਭਾਵੇਂ ਉਹ ਸਟੀਵਨ ਹਾਰਪਰ ਸੀ ਅਤੇ ਭਾਵੇਂ ਹੁਣ ਪੀਅਰ ਪਾਲੀਵਰ ਹੈ, ਇਹ ਮੀਡੀਆ ਦੇ ਕੁਐਸਚਨ ਲੈਣ ਤੋਂ ਹਮੇਸ਼ਾ ਹੀ ਜਿਹੜੇ ਉਹ ਇੱਕ ਲਿਮਿਟ ਲਾ ਦਿੰਦੇ ਨੇ। ਪਹਿਲਾਂ ਭਾਵੇਂ ਜਿੱਦਾਂ ਜਸਟਿਨ ਟਰੂਡੋ ਨੇ ਕਿਹਾ ਸੀਗਾ ਕਿ ਜਦੋਂ ਸਟੀਵਨ ਹਾਰਪਰ ਸੀ ਉਹਨਾਂ ਦੀ ਲਿਮਿਟ ਰੱਖੀ ਹੁੰਦੀ ਸੀ 5 ਕੁਐਸਚਨ ਮੀਡੀਆ ਦੇ, ਅਤੇ ਟਰੂਡੋ ਨੇ ਉਦੋਂ ਬਹੁਤ ਮਖੌਲ ਉਡਾਇਆ ਸੀ, 5 ਕਿਉਂ, ਮੈਂ ਜਿੰਨੇ ਕਹੋ ਉਨੇ ਕੁਐਸਚਨਾਂ ਦੇ ਜਵਾਬ ਦੇਣ ਨੂੰ ਤਿਆਰ ਹਾਂ ਅਤੇ ਤਿਆਰ ਰਹਾਂਗਾ। ਪਰ ਬਾਅਦ ਦੇ ਵਿੱਚ ਵੀ ਟਰੂਡੋ ਸਾਹਿਬ ਨੇ ਲਿਮਿਟ ਲਾ ਦਿੱਤੀ ਹੈ ਕਿ ਇੰਨੇ ਹੀ ਕੁਐਸਚਨ ਕੀਤੇ ਜਾ ਸਕਦੇ ਆ, ਅਤੇ ਕਈ ਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੁਐਸਚਨ ਲੈਣ ਤੋਂ ਵੀ ਨਾ ਕੀਤੀ ਹੈ। ਅਤੇ ਇਸੇ ਤਰ੍ਹਾਂ ਪੀਅਰ ਪਾਲੀਵਰ ਨੇ ਕੱਲ੍ਹ ਜਿਹੜੀ ਸਿਰਫ ਸਟੇਟਮੈਂਟ ਦੇਣੀ ਸੀ, ਸਟੇਟਮੈਂਟ ਤੋਂ ਬਾਅਦ ਉਹਨਾਂ ਨੇ ਚਲੇ ਜਾਣਾ ਸੀ, ਪਰ ਮੀਡੀਆ ਵੱਲੋਂ ਪਾਏ ਗਏ ਪ੍ਰੈਸ਼ਰ ਕਾਰਨ ਉਹਨਾਂ ਨੂੰ ਕੁਐਸਚਨਸ ਨੇ ਜਿਹੜੇ ਉਹ ਲੈਣੇ ਪਏ, ਅਤੇ ਫਿਊਚਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਕੁਐਸਚਨ ਮੀਡੀਆ ਦੇ ਲਿਆ ਕਰਾਂਗਾ। ਸੋ ਇਹ ਕੱਲ੍ਹ ਉਹਨਾਂ ਦੀ ਪਹਿਲੀ ਜਿਹੜੀ ਕਾਨਫਰੰਸ ਪ੍ਰੈਸ ਕਾਨਫਰੰਸ ਹੋਈ, ਦਾ ਵਾਜ ਲਾਈਕ ਇਹਦੇ 'ਚ ਹੀ ਕਾਫੀ ਹੰਗਾਮਾ ਜਿਹੜਾ ਹੋ ਗਿਆ। ਇਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਜਿਹੜੇ ਕਿ ਜਸਟਿਨ ਟਰੂਡੋ ਵੱਲੋਂ ਆਪਣਾ GST ਕ੍ਰੈਡਿਟ ਦਿੱਤਾ ਜਾ ਰਿਹਾ ਵਾਪਸ, ਅਫੋਰਡੇਬਿਲਟੀ ਦੇ ਉੱਤੇ ਜਿਹੜੀ ਉਹਨਾਂ ਨੇ ਪਲੈਨ ਰਿਲੀਜ਼ ਕੀਤੀ ਹੈ, ਇਹ ਕੀ ਹੈ, ਇਹਦੇ 'ਚ ਕਿਹਨੂੰ ਕੀ ਮਿਲਣਾ, ਮੈਂ ਕੁਝ ਹੀ ਮਿੰਟਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਬਾਕੀ ਪੀਅਰ ਪਾਲੀਵਰ ਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਇੱਕ ਜਿਹੜੀ ਐਥਨਿਕ ਕਮਿਊਨਿਟੀਜ਼ ਨੂੰ ਮਾਣ ਇਹ ਦਿੱਤਾ ਕਿ ਉਹਨਾਂ ਨੇ ਆਪਣਾ ਡਿਪਟੀ ਲੀਡਰ ਆ ਜਿਹੜਾ ਉਹ ਟਿਮ ਉੱਪਲ ਨੂੰ ਬਣਾਇਆ। ਸੋ ਇੱਕ ਵੱਡੀ ਗੱਲ ਹੈ, ਪੀਅਰ ਪਾਲੀਵਰ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜੇ ਹੁਣ ਕਿਸੇ ਦਾ ਸਥਾਨ ਹੈ ਤਾਂ ਉਹ ਟਿਮ ਉੱਪਲ ਦਾ ਹੈ। ਟਿਮ ਉੱਪਲ ਡਿਪਟੀ ਲੀਡਰ, ਹੀ ਇਜ਼ ਨੈਕਸਟ ਇਨ ਚੀਫ ਪੀਅਰ ਪਾਲੀਵਰ ਤੋਂ ਬਾਅਦ ਇਹਨਾਂ ਦਾ ਨੰਬਰ ਹੈ। ਸੋ ਟਿਮ ਉੱਪਲ ਨੂੰ ਉਹਨਾਂ ਨੇ ਇਹ ਡਿਪਟੀ ਲੀਡਰ ਬਣਾ ਕੇ ਜਿਹੜੇ ਐਥਨਿਕ ਕਮਿਊਨਿਟੀਜ਼ ਨੇ ਉਹਨਾਂ ਨੂੰ ਇੱਕ ਵੱਡਾ ਮਾਣ ਦਿੱਤਾ। ਨਾਲ ਦੀ ਨਾਲ ਟਿਮ ਉੱਪਲ ਆ ਜਿਹੜਾ ਉਹ ਵੀ ਬੜੇ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਦੇ ਨਾਲ ਜੁੜੇ ਨੇ, ਉਹਦੇ ਨਾਲ ਇੱਕ ਵਧੀਆ ਅਹੁਦਾ ਟਿਮ ਉੱਪਲ ਨੂੰ ਦਿੱਤਾ ਗਿਆ। ਟਿਮ ਉੱਪਲ ਦੀ ਇਸ ਸਮੇਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕਾਫੀ ਜਿਹੜੀ ਹੈ ਚੜ੍ਹਾਈ ਹੈ। ਅਤੇ ਨਾਲ ਦੀ ਨਾਲ ਐਂਡਰੂ ਸ਼ੇਅਰ ਨੂੰ ਉਹਨਾਂ ਨੇ ਆਪੋਜੀਸ਼ਨ ਹਾਊਸ ਲੀਡਰ ਦਾ ਉਪਾਧੀ ਹੈ ਜਿਹੜੀ ਉਹ ਦਿੱਤੀ ਹੈ। ਸੋ ਇਹ ਵੀ ਇੱਕ ਵਧੀਆ ਗੱਲ ਹੈ। ਸੋ ਐਂਡਰੂ ਸ਼ੇਅਰ ਆ ਜਿਹੜੇ ਆਪੋਜੀਸ਼ਨ ਹਾਊਸ ਲੀਡਰ, ਅਤੇ ਹੋਰ ਜਿਹੜੇ ਅਹੁਦੇ ਨੇ ਮੇਨ ਉਹਨਾਂ ਨੇ ਆਪਣੇ ਜਿਹੜੇ ਕੌਕਸ ਆ ਉਹ ਕੱਲ੍ਹ ਡਿਕਲੇਅਰ ਕੀਤੀ ਹੈ। ਔਰ ਇਹਦੇ ਨਾਲ ਨਾਲ ਇੱਕ MP ਜਿਹੜਾ ਕਿ ਜੌਨ ਸ਼ਰੇ ਦੀ ਸਪੋਰਟ ਕਰਦਾ ਸੀ ਕਿਊਬੈਕ ਤੋਂ, ਉਹਨਾਂ ਨੇ ਕੌਕਸ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਹੈ। ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਜਿਸ ਪਾਸੇ ਜਾਣੀ ਚਾਹੀਦੀ ਸੀ ਉਸ ਪਾਸੇ ਨਹੀਂ ਜਾ ਰਹੀ। ਸੋ ਇੱਕ MP ਹੈ ਜਿਹੜਾ ਪੀਅਰ ਪਾਲੀਵਰ ਨੇ ਲੂਜ਼ ਕੀਤਾ, ਅਤੇ ਬਾਕੀ ਸਾਰੀ ਇਸ ਸਮੇਂ ਕੰਜ਼ਰਵੇਟਿਵ ਪਾਰਟੀ ਯੂਨਾਈਟਡ ਲੱਗਦੀ ਹੈ। ਅਤੇ ਇਹ ਤੋਂ ਅੱਗੇ ਚੱਲ ਕੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਕਿ ਜਸਟਿਨ ਟਰੂਡੋ ਵੱਲੋਂ ਜੋ 3 ਨੁਕਾਤੀ ਪਲੈਨ ਦਿੱਤੀ ਗਈ ਹੈ ਉਹਦੇ 'ਚ ਕੀ ਬੈਨੀਫਿਟਸ ਦੇਣ ਦੀ ਉਹਨਾਂ ਨੇ ਲੋਕਾਂ ਨੂੰ ਗੱਲ ਕੀਤੀ ਹੈ। ਉਹ ਤੁਹਾਡੇ ਨਾਲ ਸਾਂਝੀ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੇਰੇ ਨਾਲ ਡਾਕਟਰ ਕੁਲਦੀਪ ਜੀ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸੰਜੇ ਗਰੇਵਾਲ ਜੀ, ਤੁਹਾਨੂੰ ਸਾਰੇ ਲਿਸਨਰਾਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।
ਗੁੱਡ ਮਾਰਨਿੰਗ ਜੀ, ਕੀ ਹਾਲ ਨੇ ਤੁਹਾਡੇ?
ਬਸ ਕਿਰਪਾ ਮਹਾਰਾਜ ਜੀ, ਬਸ ਵਧੀਆ, ਲੋਕਾਂ ਦੀ ਸੇਵਾ ਕਰੀਦੀ ਹੈ, ਲੋਕਾਂ ਨੂੰ ਠੀਕ ਕਰੀਦਾ
ਜੀ। ਬਸ ਡਾਕਟਰ ਸਾਹਿਬ ਦਾ ਮੈਂ ਨੰਬਰ ਦੇਣਾ ਚਾਹਾਂਗਾ, 647-818-0055, 647-818-0055 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰਨਾ ਹੈ। ਔਰ ਡਾਕਟਰ ਸਾਹਿਬ ਪਿਛਲੇ 40 ਸਾਲ ਤੋਂ ਲਗਾਤਾਰ ਤੁਹਾਨੂੰ ਹੋਮਿਓਪੈਥੀ ਰਾਹੀਂ ਠੀਕ ਕਰਦੇ ਆ ਰਹੇ ਨੇ, ਔਰ ਕੋਈ ਵੀ ਭੈਣ ਭਰਾ ਜਿਸਨੂੰ ਕੋਈ ਗੰਭੀਰ ਬਿਮਾਰੀ ਹੈ ਅਤੇ ਉਹਦੇ ਲਈ ਤੁਸੀਂ ਹੋਮਿਓਪੈਥੀ ਰਾਹੀਂ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਡਾਕਟਰ ਕੁਲਦੀਪ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 20 ਮੈਰੀਟਾਈਮ ਅੰਟਾਰੀਓ ਬੁਲੇਵਰਡ ਨੰਬਰ, ਯੂਨਿਟ ਨੰਬਰ 2, 647-818-0055, 647-818-0055 ਇਹਨਾਂ ਦਾ ਨੰਬਰ ਹੈ ਜੀ। ਡਾਕਟਰ ਸਾਹਿਬ
ਹਾਂਜੀ, ਗਰੇਵਾਲ ਜੀ, ਅੱਜ ਮੈਂ ਥੋੜ੍ਹੀ ਸਕਿਨ ਦੀ ਬਿਮਾਰੀਆਂ ਬਾਰੇ ਦੱਸਾਂਗਾ। ਦੇਖੋ ਗਰੇ, ਮੈਂ ਵਾਰ ਵਾਰ ਕਹਿਣਾ ਹੁੰਦਾ ਕਿ ਜੋ ਲੋਕ ਕਹਿੰਦੇ ਨੇ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਠੀਕ ਹੈ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰਨਾ, ਮੈਂ ਪ੍ਰੂਫ ਕਰਾਂਗਾ ਕਿ ਹੋਮਿਓਪੈਥੀ ਤੋਂ ਵਧੀਆ ਕੋਈ ਦਵਾਈ। ਦੇਖੋ ਸਭ ਤੋਂ ਬੜੀ ਚੀਜ਼ ਹੈਗੀ, ਇਹਦਾ ਕੋਈ ਸਾਈਡ ਇਫੈਕਟ ਨਹੀਂ, ਪਰਮਾਨੈਂਟ ਕਿਉਰ ਆ। ਮੇਰੇ ਕੋਲ ਰਿਕਾਰਡ ਹੈ, ਰਿਕਾਰਡ ਦਾ ਮਤਲਬ ਇਹ ਹੈ ਕਿ ਲੋਕ ਇਹੋ ਜਿਹੇ ਪੇਸ਼ੈਂਟ ਵੀ ਮੇਰੇ ਕੋਲ ਆਏ ਨੇ ਜੋ ਕਾਫੀ ਪਰੇਸ਼ਾਨ ਸੀਗੇ, ਉਹ ਦਵਾਈ ਇੱਕ ਵਾਰੀ ਲੈ ਗਏ, ਸਾਲ ਬਾਅਦ ਮੇਰੇ ਕੋਲ ਹੁਣ ਆਏ। ਆਪਣੀ ਦਵਾਈ ਨਹੀਂ ਲੈਣਾ, ਆਪਣੀ ਵਾਈਫ ਨਹੀਂ ਆ ਕਿਸੇ ਦੀ, ਵਾਈਫ ਆਈ ਤਾਂ ਉਹਦਾ ਹਸਬੈਂਡ ਨੂੰ ਲੈਣਾ, ਇੱਦਾਂ ਵੀ ਪੇਸ਼ੈਂਟ ਹੈਗੇ ਨੇ ਮੇਰੇ ਕੋਲ ਜੇ। ਤੋ ਮੈਂ ਬਾਹਰ ਕਹਿੰਦਾ ਹੁੰਦਾ ਕਿਸੇ ਨੂੰ ਵੀ ਕੋਈ ਵੀ ਇਸ਼ੂ ਹੈਗਾ, ਬੱਚਿਆਂ ਦਾ ਇਸ਼ੂ ਹੈ, ਮਰਦਾਂ ਦਾ ਇਸ਼ੂ ਹੈ, ਲੇਡੀਜ਼ ਦਾ ਇਸ਼ੂ ਹੈ, ਜ਼ਰੂਰ ਹੋਮਿਓਪੈਥੀ। ਔਰ ਜਿੰਨੀ ਜਲਦੀ ਤੁਸੀਂ ਹੋਮਿਓਪੈਥੀ ਸ਼ੁਰੂ ਕਰੋਗੇ, ਓਨੀ ਜਲਦੀ ਤੁਸੀਂ ਵਧੀਆ ਤੁਹਾਡੀ ਲਾਈਫ ਹੋਏਗੀ, ਵਧੀਆ ਤੁਸੀਂ ਕੰਮ ਕਰੋਗੇ, ਸਾਰਾ ਕੁਛ ਹੈ, ਚਾਹੇ ਉਹ ਤੁਹਾਡਾ ਪੇਨ ਹੈਗਾ, ਕੁਛ ਵੀ ਹੈਗਾ, ਤੁਮ ਨੰਬਰ 1 ਹੋਮਿਓਪੈਥੀ, ਠੀਕ ਹੈ। ਬਾਰ ਬਾਰ ਮੈਂ ਕਹਿੰਦਾ ਹੁੰਦਾ ਜੇ ਕੋਈ, ਠੀਕ ਹੈ, ਤੋ ਇਹਦੀ ਦੇਖੋ ਸਕਿਨ ਦੀਆਂ ਬਿਮਾਰੀਆਂ ਤਾਂ ਮੈਂ ਬਹੁਤ ਪੇਸ਼ੈਂਟ ਮੇਰੇ ਕੋਲ ਆਉਂਦੇ ਹਨ, ਸਕਿਨ ਪੇਸ਼ੈਂਟ, ਔਰ ਮੋਸਟ ਆਫ ਦੀ ਪੇਸ਼ੈਂਟ ਸਾਰੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਕਈ ਪੇਸ਼ੈਂਟ ਦੀਆਂ, ਤੋ ਸਾਰੇ ਪੇਸ਼ੈਂਟ ਮੋਸਟ ਆਫ ਦੀ ਪੇਸ਼ੈਂਟ ਠੀਕ ਹੈਗੇ ਨੇ ਮੇਰੇ ਕੋਲ। ਤੋ ਐਕਨੀ ਜਿਵੇਂ ਹੈਗਾ, ਪਿੰਪਲਸ ਜਿਹੇ, ਬਹੁਤ ਲੋਕ ਪਰੇਸ਼ਾਨ ਹੁੰਦੇ ਨੇ, ਮੇਰੇ ਕੋਲ ਰਿਜ਼ਲਟ ਵਿਦ ਇਨ 15 ਡੇ ਰਿਜ਼ਲਟ ਮੈਂ ਸ਼ੋ ਕਰਦਾ। ਦੇਖੋ ਆਹ ਹੋਮਿਓਪੈਥੀ ਦਾ ਕਮਾਲ ਹੈਗਾ। ਦੇਖੋ ਸਰਾਇਸਿਸ ਦੇ ਵੀ ਪੇਸ਼ੈਂਟ ਹੈਗੇ ਨੇ ਮੇਰੇ ਕੋਲ, ਸਰਾਇਸਿਸ ਕਿਸੇ ਨੂੰ ਬਿਮਾਰੀ ਹੋਵੇ ਜ਼ਿੰਦਗੀ ਭਰ ਠੀਕ ਨਹੀਂ ਹੁੰਦੀ ਹੈਗੀ। ਮੇਰੇ ਕੋਲ ਇੱਕ ਪੇਸ਼ੈਂਟ ਸੀਗਾ, ਉਹ 2 ਸਾਲ ਤੋਂ ਪਰੇਸ਼ਾਨ ਸੀਗਾ, ਮੈਂ ਕਿਹਾ 2-3 ਮਹੀਨੇ 'ਚ ਕਾਫੀ ਬਿਲਕੁਲ ਠੀਕ ਹੈਗਾ। ਐਗਜ਼ੀਮਾ ਦੇ ਪੇਸ਼ੈਂਟ, ਠੀਕ ਹੈ, ਬਹੁਤ ਨੇ, ਸਾਰੇ ਠੀਕ ਨੇ, ਹਾਈਵਸ, ਅਲਟੀਕੇਰੀਆ, ਵਿਟਿਗੋ, ਫਲਵੈਰੀ ਦੇ ਪੇਸ਼ੈਂਟ ਬਹੁਤ ਨੇ ਮੇਰੇ ਕੋਲ, ਵਾਰਡਸ, ਮੋਲਸ, ਡਾਇਪਰ ਰੈਸ਼, ਫੰਗਲ ਇਨਫੈਕਸ਼ਨ, ਸ਼ਿੰਗਲ, ਕੋਈ ਵੀ ਇਸ਼ੂ ਇਸ ਕਹਿੰਦਾ ਹੈਗਾ, ਪਰਮਾਨੈਂਟ ਕਿਉਰ ਹੋਮਿਓਪੈਥੀ ਇਜ਼ ਦਾ ਬੈਸਟ। 647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਗਰੇਵਾਲ ਜੀ, ਇੱਕ ਮੈਂ ਹੋਰ ਥੋੜੀ ਜਿਹੀ ਗੱਲ ਕਰਨਾ, ਔਟਿਜ਼ਮ ਦੇ ਮੇਰੇ ਕੋਲ ਪੇਸ਼ੈਂਟ ਕਮ ਸੇ ਕਮ ਬਹੁਤ ਪੇਸ਼ੈਂਟ ਨੇ, ਔਟਿਜ਼ਮ ਬੱਚੇ ਬਹੁਤ ਪਰੇਸ਼ਾਨ। ਹੁਣ ਕੀ ਹੈ, ਲੋਕ ਨਾ ਰੈਫਰ ਕਰਦੇ ਨੇ, ਕਹਿੰਦੇ ਉੱਥੇ ਜਾਓ, ਔਰ ਮੋਸਟ, ਠੀਕ ਹੈ ਨਾ, ਲੋਕ ਹੁਣ ਜਿੰਨੇ ਮੇਰੇ ਕੋਲ ਔਟਿਜ਼ਮ ਪੇਸ਼ੈਂਟ, ਸਾਰੇ ਪੇਸ਼ੈਂਟ, ਕਿਸੇ ਵੀ ਬੱਚਾ ਜੋ ਲੋਕ ਸੁਣ ਰਹੇ ਹੋ, ਟ੍ਰੀਟਮੈਂਟ ਕਰੋ, ਬੱਚਾ ਠੀਕ ਹੋ ਜਾਏਗਾ ਤੁਹਾਡਾ ਜੇ। 647-818-0055, 647-818-0055
ਇਹਨਾਂ ਦਾ ਨੰਬਰ ਹੈ ਡਾਕਟਰ ਕੁਲਦੀਪ ਜੀ ਦਾ। ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ। ਸਾਂਝੀ 2-3 ਸੰਦੇਸ਼ ਲੈ ਲਓ, ਉਸ ਤੋਂ ਬਾਅਦ ਫਿਰ ਮੈਂ ਜਿਹੜੀ ਕੱਲ 3 ਨੁਕਾਤੀ ਸਕੀਮ ਪ੍ਰਧਾਨ ਮੰਤਰੀ ਵੱਲੋਂ ਅਨਾਊਂਸ ਕੀਤੀ ਗਈ ਹੈ ਸਾਂਝੀ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਉਹਦੇ 'ਚ ਤੁਹਾਨੂੰ ਕੀ ਬੈਨੀਫਿਟ ਹੋਣਾ ਆ
ਜੀ। ਮਫੀ ਨੇ ਇੰਡੀਅਨ ਸਵੀਟ ਰੈਸਟੋਰੈਂਟ, 905-794-3007 ਮਫੀ ਇੰਡੀਅਨ ਸਵੀਟ ਰੈਸਟੋਰੈਂਟ, 8770 ਦਾ ਗੋ ਰੋਡ, ਯੂਨਿਟ ਨੰਬਰ 6, ਗ੍ਰੈਂਡ ਅੰਬੈਸੀ ਵਾਲੇ ਪਲਾਜ਼ੇ ਦੇ ਵਿੱਚ। ਵਧੀਆ ਵੈਜੀ, ਤੁਸੀਂ ਪਿਓਰ ਵੈਜੀਟੇਰੀਅਨ ਭੋਜਨ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਮਫੀਨ ਇੰਡੀਅਨ ਸਵੀਟ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਈ ਚੁੱਕੀ ਆ। ਸੋ 905-794-3007 ਗ੍ਰੈਂਡ ਅੰਬੈਸੀ ਵਾਲੇ ਪਲਾਜ਼ੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਜਸਬੀਰ ਹੁੰਦਲ ਜੀ, 416-502-3100 ਲੀਗਲ ਤਰੀਕੇ ਨਾਲ ਕਰਜ਼ਾ ਰਜਿਸਟਰ ਕਰਾ ਪਾਉਣਾ ਚਾਹੁੰਦੇ ਹੋ, ਕਰਜ਼ਾ ਚਾਹੇ ਤੁਹਾਡਾ ਪਰਸਨਲ ਚਾਹੇ ਬਿਜ਼ਨਸ ਦਾ ਆ, 416-502-3100 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ, 647-295-4400 ਟਰੱਕ ਟਰੇਲਾਂ ਦੇ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਪਾਉਣੇ ਨੇ, ਤੁਸੀਂ ਬੂਟਾ ਚਾਹਲ ਜੀ ਦੇ ਨਾਲ ਗੱਲਬਾਤ ਕਰੋ। 6191 ਅਟਲਾਂਟਿਕ ਡਰਾਈਵ ਮਿਸੀ ਸਾਗਾ ਦੇ ਵਿੱਚ ਸਥਿਤ ਨੇ, ਔਰ ਬਹੁਤ ਬਹੁਤ ਰੀਜ਼ਨੇਬਲ ਪ੍ਰਾਈਸ 'ਤੇ ਜਿਹੜੇ ਇਸ ਵਕਤ ਸੇਲ ਚੱਲ ਰਹੇ ਨੇ। ਸੋ ਇਹਨਾਂ ਨੇ ਇੱਕ ਵਾਰ ਫਿਰ ਤੋਂ ਸੇਲ ਲਗਾ ਦਿੱਤੀ ਗਈ ਹੈ ਟਰੱਕ ਟਰੇਲਾਂ ਦੇ ਟਾਇਰਾਂ 'ਤੇ, 647-295-4400 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647 295-4600 ਤੇ ਗੱਲਬਾਤ ਕਰ ਲੈਣੀ, ਔਰ ਲੰਡਨ ਲੋਕੇਸ਼ਨ 647-401-8230 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ 647-401-8230। ਟਰੱਕ ਦਾ ਲਾਇਸੈਂਸ ਲੈਣਾ ਹੈ ਤਾਂ ਕੁਲਦੀਪ ਗਰੇਵਾਲ ਜੀ ਦਹਾਕਿਆਂ ਤੋਂ ਜਿਹੜੀ ਹੈ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ, 1-to-1 ਟ੍ਰੇਨਿੰਗ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣਾ ਪ੍ਰੋਪਰ ਤੁਹਾਨੂੰ ਵਧੀਆ ਕੋਚਿੰਗ ਦਿੰਦੇ ਨੇ। 647-894-8590 ਕੁਲਦੀਪ ਗਰੇਵਾਲ ਹੋਣਾ ਦਾ ਨੰਬਰ ਆ। ਔਰ ਕੈਂਬਰਿਜ ਦੇ ਵਿੱਚ ਵੀ ਇਹਨਾਂ ਦੀ ਲੋਕੇਸ਼ਨ ਹੈ, ਕੈਂਬਰਿਜ ਦੇ ਵਿੱਚ ਜੀਤਪਾਲ ਦਿਓਲ ਜੀ ਓਪਰੇਟ ਕਰਦੇ ਨੇ। 647-401-8230 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਜੀ
ਸੋ ਗੱਲ ਇਸ ਤੋਂ ਪਹਿਲਾਂ ਮੈਂ ਪੇਅਰ ਪੋਲੀਵਰ ਦੀ ਕਰਦਾ ਸੀਗਾ, ਪੇਅਰ ਪੋਲੀਵਰ ਵੱਲੋਂ ਇਹ ਜ਼ੋਰ ਦਿੱਤਾ ਗਿਆ ਕਿ ਮੈਂ ਪਾਰਲੀਮੈਂਟ ਦੇ ਵਿੱਚ ਜ਼ੋਰਦਾਰ ਆਵਾਜ਼ ਉਠਾਉਣੀ ਹੈ ਕਿ ਕੋਈ ਵੀ ਨਵਾਂ ਟੈਕਸ ਆ ਉਹ ਪਬਲਿਕ ਦੇ ਉੱਤੇ ਨਾ ਲਾਇਆ ਜਾਵੇ, ਅਤੇ ਕਮਿਟ ਕਰੇ ਜਸਟਿਨ ਟਰੂਡੋ ਕਿ ਅਸੀਂ ਕੋਈ ਵੀ ਟੈਕਸ ਦੇ ਵਿੱਚ ਵਾਧਾ ਨਹੀਂ ਕਰਾਂਗੇ। ਸੋ ਕਿੰਨੇ ਵਾਧੇ ਹੋ ਰਹੇ ਨੇ, ਕਿੰਨੇ ਟੈਕਸ ਦੇ ਵਿੱਚ ਵਾਧਾ ਹੋਇਆ ਅਤੇ ਹੋਰ ਕੀ ਹੋਵੇਗਾ ਅਤੇ ਹੋਰ ਕਿਹੜੇ ਕਿਹੜੇ ਖਰਚੇ ਜਨਤਾ ਸਿਰ ਪੈਣੇ ਆ, ਉਹਦਾ ਖੁਲਾਸਾ ਪੇਅਰ ਪੋਲੀਵਰ ਕਹਿੰਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਹਾਂਗੇ। ਅਤੇ ਅੱਜ MPP ਸਾਹਿਬਾਨ ਜਿਹੜੇ ਆਪਣੇ ਇੰਟਾਰੀਓ ਦੀ ਪਾਰਲੀਮੈਂਟ ਆ, ਉਹਨਾਂ ਨੇ ਕੁਈਨ ਨੂੰ ਸ਼ਰਧਾਂਜਲੀ ਦੇ ਕੇ ਉਸ ਤੋਂ ਬਾਅਦ ਸਦਨ ਉੱਠ ਜਾਣਾ ਅਤੇ ਮੁੜ ਕੇ ਫਿਰ ਜਿਹੜੀ ਸਿਟੀ ਦੀ ਇਲੈਕਸ਼ਨ ਤੋਂ ਬਾਅਦ, ਮਿਊਂਸਪਲ ਇਲੈਕਸ਼ਨ ਤੋਂ ਬਾਅਦ ਫਿਰ ਜਾ ਕੇ ਇਹਨਾਂ ਨੇ ਜਿਹੜਾ ਸਦਨ ਮੁੜ ਇਕੱਠਾ ਹੋਣਾ। ਸੋ ਅੱਜ ਇਹਨਾਂ ਦਾ ਆਖਰੀ ਦਿਨ ਹੋਵੇਗਾ। ਬੀਤੇ ਡੇਢ ਮਹੀਨੇ ਤੋਂ ਲਗਾਤਾਰ ਸਵੇਰੇ 9 ਵਜੇ ਤੋਂ ਲੈ ਕੇ 6:30 ਤੱਕ ਜਿਹੜਾ ਸੈਸ਼ਨ ਆ ਉਹ ਚੱਲਦਾ ਰਿਹਾ ਵਾ, ਅਤੇ ਹੁਣ MPP ਆ ਜਿਹੜੇ ਆਪਣੇ ਕੰਸਟੀਚੁਐਂਸੀ ਦੇ ਆਫਿਸ ਤੋਂ ਤੁਹਾਡੇ ਲਈ ਕੰਮ ਕਰਨਗੇ। ਅਤੇ ਦੂਸਰੇ ਪਾਸੇ ਜਿਹੜੇ MP ਸੀਗੇ ਪਿਛਲੇ ਮਹੀਨੇ ਤੋਂ ਲਗਭਗ ਉਹ ਜਿਹੜਾ ਸੈਸ਼ਨ ਉਹ ਨਹੀਂ ਚੱਲਦਾ ਸੀਗਾ ਸੈਂਟਰ ਦਾ, ਫੈਡਰਲ ਗਵਰਨਮੈਂਟ ਦਾ, ਅਤੇ ਹੁਣ ਉਹਨਾਂ ਨੇ ਵਾਪਸ ਜਾਣਾ ਅਤੇ ਫਿਰ ਇਹਨਾਂ ਦਾ ਕ੍ਰਿਸਮਸ ਬ੍ਰੇਕ ਤੋਂ ਪਹਿਲਾਂ ਵਾਲਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਕਰਨਾ, ਅਤੇ ਉਹ ਲਗਾਤਾਰ ਸੈਸ਼ਨ ਚੱਲੇਗਾ। ਉਸ ਦੇ ਵਿੱਚ ਪੇਅਰ ਪੋਲੀਵਰ ਆਪਣੀ ਲੀਡਰਸ਼ਿਪ ਕਿੰਨੀ ਕੁ ਦਿਖਾਉਂਦੇ ਨੇ ਅਤੇ ਕਿੰਨਾ ਕੁ ਗ੍ਰਿਲ ਕਰਦੇ ਨੇ ਜਸਟਿਨ ਟਰੂਡੋ ਨੂੰ, ਸੋ ਇਹ ਆਉਣ ਵਾਲੇ ਸੈਸ਼ਨ ਦੇ ਵਿੱਚ ਸਾਨੂੰ ਪਤਾ ਲੱਗੇਗਾ। ਪਰ ਹੁਣ ਸਾਜਨਦੀਪ ਜੀ ਜਿਹੜੀ ਕੱਲ੍ਹ 3 ਕਾਤੀ ਪਲੈਨ ਦੀ ਗੱਲ ਥੋੜ੍ਹੀ ਬਹੁਤੀ ਗੱਲ ਬਾਹਰ ਆਈ ਹੈ, ਲੇਕਿਨ ਇਸ ਦਾ ਪੂਰਾ ਡਿਟੇਲ ਅੱਜ ਜਾਂ ਕੱਲ੍ਹ ਤੱਕ ਆ ਜਾਵੇਗਾ। ਉਹਦੇ ਵਿੱਚ ਪਹਿਲੀ ਤਾਂ GST ਦਾ ਕ੍ਰੈਡਿਟ ਆ ਜਿਹੜਾ ਉਹ ਡਬਲ ਕਰਨ ਦੀ, 6 ਮਹੀਨੇ ਲਗਾਤਾਰ ਡਬਲ ਕਰਨ ਦੀ ਗੱਲ ਕੀਤੀ ਹੈ ਕਿ ਜਿਹੜਾ ਆਪਾਂ ਨੂੰ GST ਦਾ ਚੈੱਕ ਆਉਂਦਾ ਇਹਦੇ 'ਚ ਉਹਨਾਂ ਨੇ ਕਿਹਾ ਕਿ 11 ਮਿਲੀਅਨ ਕੈਨੇਡੀਅਨਸ ਅਤੇ ਫੈਮਲੀ ਜਿਹੜੀਆਂ ਕਿ ਇਸ ਸਮੇਂ ਇਹ ਟੈਕਸ ਰਿਸੀਵ ਕਰਦੀਆਂ ਨੇ ਉਹਨਾਂ ਨੂੰ ਫਾਇਦਾ ਹੋਵੇਗਾ। ਜਿਹੜੇ ਕਿ ਸਿੰਗਲ ਨੇ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ ਉਹਨਾਂ ਨੂੰ $234 ਤੱਕ ਦਾ ਜਿਹੜਾ ਇਹ ਕ੍ਰੈਡਿਟ ਮਿਲੇਗਾ, ਅਤੇ ਜਿਹੜੇ ਪੇਰੈਂਟਸ ਕਪਲ ਹੈ ਉਹਨਾਂ ਨੂੰ $467 ਦਾ ਜਿਹੜਾ ਇਹ ਮਿਲੇਗਾ GST ਦਾ ਟੈਕਸ ਕ੍ਰੈਡਿਟ, ਅਤੇ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ $225 ਜਿਹੜਾ ਐਵਰੇਜ ਬੂਸਟ ਹੋਰ 1 ਸਾਲ ਦਾ ਇਹ GST ਕ੍ਰੈਡਿਟ ਆ ਜਿਹੜਾ ਦਿੱਤਾ ਜਾਵੇਗਾ, ਤਾਂ ਜੋ ਕਿ ਉਹ ਇੰਨੀ ਵੱਧ ਰਹੀ ਜਿਹੜੀ ਮਹਿੰਗਾਈ ਹੈ ਉਹਦੇ ਨਾਲ ਆਪਣਾ ਗੁਜ਼ਾਰਾ ਕਰਨ ਦੇ ਵਿੱਚ ਉਹਨਾਂ ਨੂੰ ਕੁਝ ਸੌਖ ਹੋ ਸਕੇ। ਸੋ ਇੰਨੇ ਕੁ ਪੈਸੇ ਤੁਹਾਨੂੰ GST ਦੇ ਵਿੱਚ ਆਉਣੇ ਆ। ਅਗਰ ਤੁਸੀਂ ਸਿੰਗਲ ਹੋ, ਤੁਹਾਡੇ ਕੋਈ ਬੱਚਾ ਨਹੀਂ ਹੈ, ਇਕੱਲੇ ਰਹਿੰਦੇ ਹੋ, ਤਾਂ $234 ਤੁਹਾਨੂੰ ਕ੍ਰੈਡਿਟ, $234 ਤੱਕ ਦਾ ਕ੍ਰੈਡਿਟ ਮਿਲੇਗਾ। ਜੇਕਰ ਤੁਹਾਡੇ ਬੱਚੇ ਹੈਗੇ ਨੇ, ਤੁਸੀਂ ਹਸਬੈਂਡ ਵਾਈਫ ਹੋ, ਤਾਂ ਫਿਰ $467, ਅਤੇ ਜੇਕਰ ਤੁਹਾਨੂੰ ਆਪਣੇ ਸੀਨੀਅਰ ਹੋ ਤੁਸੀਂ ਤਾਂ ਤੁਹਾਨੂੰ $225 ਦਾ ਬੂਸਟ ਆ ਜਿਹੜਾ ਮਿਲੇਗਾ। ਸੋ ਇਹ ਤੋਂ ਬਾਅਦ ਜਿਹੜੀ ਦੂਸਰੀ ਗੱਲ ਕੀਤੀ ਹੈ ਸਾਜਨਦੀਪ, ਉਹ ਹੈ ਜਿਹੜੇ ਆਪਣੇ ਰੈਂਟ ਦੇ ਉੱਤੇ ਲੋਕ ਘਰਾਂ 'ਚ ਰਹਿੰਦੇ ਨੇ। ਸੁਣ ਲਾ ਗੱਲ ਧਿਆਨ ਦੇ ਨਾਲ, ਓਕੇ। ਇਹਦੇ 'ਚ ਇਹ ਇਹਨਾਂ ਨੇ ਕਰ ਦਿੱਤਾ ਕਿ ਜਿਨ੍ਹਾਂ ਦੀ ਇਨਕਮ ਥੋੜ੍ਹੀ ਹੈ, ਜਿਹੜੇ ਲੋਕ ਆਪਣਾ 30% ਤੱਕ ਦਾ ਇਨਕਮ ਦਾ ਚੈੱਕ ਉਹ ਰੈਂਟ 'ਚ ਦਿੰਦੇ ਆ, ਉਹਨਾਂ ਨੂੰ $500 ਦੇਣਾ ਆ।
ਅੱਛਾ,
ਠੀਕ ਹੈ, ਤਾਂ ਜੋ ਕਿ ਉਹ ਆਪਣਾ ਰੈਂਟ ਪੂਰਾ ਕਰ ਸਕਣ। ਇਹ ਇੱਕ ਟਾਈਮ ਦੀ ਪੇਮੈਂਟ ਹੋਣੀ ਹੈ $500,
ਸਾਲ ਦਾ $500
ਜਾਂ ਇੱਕ ਟਾਈਮ ਦੀ ਪੇਮੈਂਟ ਹੈ। ਵਨ ਟਾਈਮ ਇਨਕਰੀਜ਼ ਟੂ ਕੈਨੇਡਾ ਹਾਊਸਿੰਗ ਬੈਨੀਫਿਟ, ਅਤੇ ਇਹਦੇ 'ਚ $500, 1.8 million ਕੈਨੇਡੀਅਨ ਜਿਹੜੇ ਕਿ ਹਾਊਸਿੰਗ ਨੀਡ ਲਈ ਸਟਰਗਲ ਕਰ ਰਹੇ ਨੇ ਉਹਨਾਂ ਦੇ ਲਈ ਇਹ ਨੇ ਇਹਨਾਂ ਨੇ ਬੈਨੀਫਿਟ ਅਨਾਊਂਸ ਕੀਤਾ। ਸੋ ਇਹਦੇ 'ਚ ਇਹਨਾਂ ਨੇ 2020 ਦੇ ਵਿੱਚ $4 billion 8 ਸਾਲਾਂ ਦੇ ਵਿੱਚ ਦੇਣ ਲਈ ਵਾਅਦਾ ਕੀਤਾ ਸੀਗਾ ਲੋਕਾਂ ਨੂੰ, ਅਤੇ ਉਹਦੀ ਇਹ ਹਿੱਸਾ। ਅਤੇ ਇਸ ਤੋਂ ਪਹਿਲਾਂ ਤੁਸੀਂ ਕੋਈ ਕੁਐਸਚਨ ਕਰੋ ਕਿ ਇਹ ਜਿਹੜੇ ਬੈਨੀਫਿਟਸ ਨੇ ਇਹ ਉਹਨਾਂ ਫੈਮਿਲੀਜ਼ ਨੂੰ ਅਵੇਲੇਬਲ ਹੈ ਜਿਨ੍ਹਾਂ ਦੀ ਨੈੱਟ ਇਨਕਮ ਬਿਲੋ 35,000 ਹੈ, ਅਤੇ ਜੇ ਤੁਸੀਂ ਸਿੰਗਲ ਹੋ ਜਿਸ ਤਰ੍ਹਾਂ ਤੁਸੀਂ ਹੋ, ਜੇ ਤੁਹਾਡੀ ਇਨਕਮ 20,000 ਤੋਂ ਘੱਟ ਆ ਤੇ ਤੁਸੀਂ ਆਪਣੀ ਟੋਟਲ ਇਨਕਮ ਦਾ ਰੈਂਟ ਆ ਜਿਹੜਾ ਉਹ 30% ਦਿੰਦੇ ਹੋ ਤਾਂ ਤੁਹਾਨੂੰ ਇਹ $500 ਮਿਲਣਾ। ਸੋ $20,000 ਦੀ ਇਨਕਮ ਜੇ ਮਿਨੀਮਮ ਵੇਜ ਦੇ ਉੱਤੇ ਆ, ਮੈਂ ਕਹਿੰਦਾ ਫਿਰ ਵੀ $20,000 ਬਣ ਜਾਣੀ ਆ,
ਫਿਰ ਵੀ 24-25-27-28 ਤੱਕ ਬਣ ਜਾਂਦੀ ਹੈ।
ਸੋ ਜੇ ਸਿੰਗਲ ਹੈ ਮਿਨੀਮਮ ਵੇਜ ਦੇ ਉੱਤੇ ਕੰਮ ਕਰਦਾ ਉਹਨੂੰ ਵੀ ਨਹੀਂ ਮਿਲਣਾ,
ਉਹਨੂੰ ਵੀ ਨਹੀਂ ਮਿਲਣਾ।
ਹਾਂ ਜੇ ਕੋਈ ਅਨਇੰਪਲੋਇਡ ਹੈ ਜੇ ਕੋਈ ਵੈਲਫੇਅਰ ਤੇ ਹੈ ਉਹਨੂੰ ਮਿਲ ਜੂਗਾ, ਹੈ ਨਾ।
ਪਤਾ ਨਹੀਂ, ਮੈਂ ਤੇ ਮੇਰਾ ਤੇ ਇਹੀ ਸਵਾਲ ਹੈ ਵੀ ਇਹ ਜਿਹੜੇ ਆ ਇੱਦਾਂ ਦੇ ਲੋਲੀਪੋਪ ਜਿਹੜੇ ਹੁੰਦੇ ਆ ਇਹ ਹੁਣ ਤੋਂ ਦੇਣੇ ਸ਼ੁਰੂ ਕੀਤੇ ਕਿ ਪਹਿਲਾਂ ਵੀ ਦਿੰਦੇ ਹੁੰਦੇ ਸੀ, ਪਹਿਲੀਆਂ ਪਿਛਲੀਆਂ ਪਏ ਮਤਲਬ ਪੁਰਾਣੇ ਸਮੇਂ ਦੇ ਵਿੱਚ ਕਹਿਣ ਲੱਗਾ ਕਿ ਇਹਨਾਂ ਨੇ ਇੰਡੀਆ ਤੋਂ ਸਿੱਖ ਲਿਆ ਜਾਂ ਫਿਰ ਵੀ ਕਿੱਦਾਂ ਲੋਕਾਂ ਨੂੰ ਕਿੱਦਾਂ ਲਲਚਾਉਣਾ ਤੇ ਬਸ ਆਪਣੇ ਨਾਲ ਜੋੜੀ ਰੱਖੀ।
ਸੋ ਇਹ ਤਿੰਨ, ਅੱਛਾ ਦੂਸਰੀ ਵੀ ਜਿਹੜੀ ਗੱਲ ਦੱਸਦਾ, ਤੀਸਰਾ ਹੈ ਦੋ ਹੋ ਗਏ, ਇੱਕ ਤਾਂ GST ਕ੍ਰੈਡਿਟ ਤੇ ਦੂਸਰਾ ਇਹ ਜੇਕਰ ਤੁਹਾਡੀ ਇਨਕਮ 20,000 ਤੋਂ ਘੱਟ ਆ ਇਕੱਲੇ ਬੰਦੇ ਦੀ, ਹਸਬੈਂਡ ਵਾਈਫ ਹੋ, 30,000 ਤੋਂ ਘੱਟ ਆ ਤੁਹਾਡੀ ਇਨਕਮ 35,000 ਤੋਂ, ਤੇ ਫਿਰ ਤੁਹਾਨੂੰ ਇਹ ਬੈਨੀਫਿਟ $500 ਦਾ ਮਿਲਣਾ ਹੈ ਰੈਂਟ ਦੇ ਲਈ। ਤੇ ਤੁਸੀਂ ਕਿਰਾਏ ਤੇ ਰਹਿੰਦੇ ਹੋ, ਤੁਹਾਡੇ ਘਰ ਨਹੀਂ, ਕਿਰਾਏ ਤੇ ਰਹਿੰਦੇ ਹੋ ਤੇ ਤੁਹਾਡਾ ਕਿਰਾਇਆ ਪੇ ਕਰਨ ਦੇ ਲਈ $500 ਤੁਹਾਨੂੰ ਮਿਲਣਾ। ਤੀਸਰੀ ਜਿਹੜੀ ਉਹਨਾਂ ਨੇ ਤੀਜੀ ਪਲਾਨ ਲਾਗੂ ਕਰਨ ਦੀ ਗੱਲ ਕੀਤੀ ਹੈ ਉਹ ਹੈ ਕਿ ਚਿਲਡਰਨ ਅੰਡਰ 12 ਈਅਰਸ ਹੂ ਡੋ ਨਾਟ ਹੈਵ ਐਕਸੈਸ ਟੂ ਦਾ ਡੈਂਟਲ ਇੰਸ਼ੋਰੈਂਸ, ਉਹਨਾਂ ਦੇ ਲਈ ਇਹ ਉਹਨਾਂ ਨੇ ਡੈਂਟਲ ਪਲਾਨ ਜਾਰੀ ਕੀਤੀ ਹੈ। ਉਹਨਾਂ ਨੂੰ $650 ਲੋ ਐਂਡ ਮਿਡਲ ਫੈਮਲੀਜ਼ ਵਿਦ ਕੰਬਾਈਨ ਇਨਕਮ ਆਫ ਅੰਡਰ 90,000 ਉਹ ਕੈਨ ਐਕਸੈਸ ਅਪ ਟੂ $650 ਪਰ ਈਅਰ ਫੋਰ ਦਾ ਨੈਕਸਟ 2 ਈਅਰ ਫੋਰ ਦਾ ਡੈਂਟਲ ਸਰਵਿਸ। 2 ਸਾਲ ਦੇ ਲਈ ਇਹ ਉਹਨਾਂ ਨੇ ਕਿਹਾ ਕਿ ਜਿਹੜੇ ਪਰਿਵਾਰ ਦੀ ਕੰਬਾਈਨਡ ਇਨਕਮ 90,000 ਤੋਂ ਘੱਟ ਹੈ ਅਤੇ ਉਹਨਾਂ ਦੇ ਬੱਚਿਆਂ ਦੇ ਪਾਸ ਡੈਂਟਲ ਇੰਸ਼ੋਰੈਂਸ ਨਹੀਂ ਹੈ ਤਾਂ ਉਹ $650 ਫੋਰ ਦਾ 2 ਸਾਲ ਦੇ ਲਈ ਉਹਨਾਂ ਨੂੰ ਜਿਹੜਾ ਦਿੱਤਾ ਜਾਣਾ ਹੈ। ਅਤੇ ਇਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫਿਰ ਸਾਡਾ ਜਿਹੜਾ ਨੈਕਸਟ ਸਟੈਪ ਹੈ ਉਹ 18 ਸਾਲ ਅਤੇ ਸੀਨੀਅਰਸ ਦੇ ਲਈ ਜਿਹੜੇ ਆ ਉਹਨਾਂ ਦੇ ਬੈਨੀਫਿਟ ਉਹਨਾਂ ਨੂੰ ਬਾਏ ਦਾ ਐਂਡ ਆਫ 2023 ਉਹਨਾਂ ਨੂੰ ਇਹ ਬੈਨੀਫਿਟ ਦੇਣ ਦੀ ਗੱਲ ਕੀਤੀ ਹੈ। ਅਤੇ ਪੂਰੀ ਜਿਹੜੀ ਉਹਨਾਂ ਨੇ ਡੈਂਟਲ ਪਲਾਨ ਹੈ ਉਹ 2025 ਦੇ ਵਿੱਚ ਜਾ ਕੇ ਲਾਗੂ ਕਰਨੀ ਹੈ। ਸੋ ਇਹ ਉਹਨਾਂ ਦੀ 3 ਨੁਕਾਤੀ ਪਲਾਨ ਆ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਅਨਾਊਂਸ ਕਰਨੀ ਅਤੇ ਇਹਦਾ ਪੂਰਾ ਡਿਟੇਲ ਹੋਰ ਆ ਜਾਏਗਾ। ਕੱਲ੍ਹ ਜਗਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਜਿਹੜਾ ਸਭ ਕੁਝ ਹੋਇਆ ਅਤੇ ਮੈਂ ਕੀਤਾ ਆ ਕਿਉਂਕਿ ਮੈਂ ਕਰਵਾਇਆ ਇਹਨਾਂ ਤੋਂ। ਅਤੇ ਜਗਮੀਤ ਸਿੰਘ ਨੂੰ ਇਹ ਆਸ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਤੇ ਨਾ ਕਿਤੇ ਜਗਮੀਤ ਸਿੰਘ ਨੂੰ ਦਾ ਹਿੰਟ ਦੇਣਗੇ ਕਿ ਹਾਂ NDP ਨੇ ਇਹ ਸਾਨੂੰ ਕਿਹਾ ਸੀ ਤਾਂ ਅਸੀਂ ਕਿਤੇ ਭੁੱਲ ਜਾਣ ਜਗਮੀਤ ਸਿੰਘ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂ ਫਿਰ ਲਿਬਰਲਸ ਕਦੇ ਵੀ ਇਹ ਕਹਿ ਦੇਣਗੇ ਕਿ ਜੀ NDP ਨੇ ਸਾਨੂੰ ਕਿਹਾ ਸੀ ਅਤੇ ਅਸੀਂ ਇਹ ਤਾਂ ਕੀਤਾ। ਕਦੀ ਵੀ ਜਿਹੜੇ ਆ ਲਿਬਰਲਸ ਉਹ NDP ਨੂੰ ਕ੍ਰੈਡਿਟ ਨਹੀਂ ਦੇਣਗੇ। ਜਗਮੀਤ ਸਿੰਘ ਭਾਵੇਂ ਹੁਣ ਲੱਖ ਇਹ ਗੱਲਾਂ ਕਰੀ ਜਾਣ ਪ੍ਰੈਸ ਦੇ ਸਾਹਮਣੇ ਆ ਕੇ ਦੇਖੋ ਜੀ ਮੈਂ ਰੌਲਾ ਪਾਇਆ ਤਾਂ ਇਹ ਹੋਇਆ, ਜਗਮੀਤ ਸਿੰਘ ਬਿਕਮ ਅ ਬੀ ਟੀਮ ਆਫ ਲਿਬਰਲਸ ਅਤੇ ਉਹਨਾਂ ਨੂੰ ਉਹ ਉਸੇ ਤਰ੍ਹਾਂ ਹੀ ਬਿਹੇਵ ਕਰਨਗੇ ਕਿ ਅਸੀਂ ਕੀਤਾ ਜੇ ਚਾਹੇ ਉਹ NDP ਚਾਹੇ ਉਹ ਲਿਬਰਲ। ਸੋ ਲਿਬਰਲਸ ਵਾਲੇ ਕਦੇ ਵੀ ਜਗਮੀਤ ਸਿੰਘ ਨੂੰ ਇਸ ਚੀਜ਼ ਦਾ ਕ੍ਰੈਡਿਟ ਆ ਨਹੀਂ ਦੇਣਗੇ ਕਿ ਭਾਈ ਤੇਰੇ ਰੌਲਾ ਪਾਉਣ ਦੇ ਉੱਤੇ ਤੇਰੇ ਨਾਲ ਜਿਹੜਾ ਸਾਡਾ ਗੱਠਬੰਧਨ ਹੋਇਆ ਉਹਦੇ ਕਰਕੇ ਅਸੀਂ ਇਹ ਸਾਰਾ ਕੁਝ ਕੀਤਾ। ਸੋ ਇਹ 3 ਨੁਕਾਤੀ ਪਲਾਨ ਹੈ, ਇਹਦੇ ਨਾਲ ਕੌਣ ਕੌਣ ਬੈਨੀਫਿਟ ਤੁਹਾਡਾ ਕਿਹਨੂੰ ਕਿਹਨੂੰ ਮਿਲੇਗਾ ਤੁਸੀਂ ਆਪ ਇਸ ਦਾ ਅੰਦਾਜ਼ਾ ਲਾ ਸਕਦੇ ਹੋ। ਪ੍ਰੋਗਰਾਮ ਖਬਰ ਸਰ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਜੀ। ਸਾਨਦੀਪ ਜੀ ਕੁਝ ਕਮਰਸ਼ੀਅਲ ਲੈ ਲਿਓ ਤੇ ਉਸ ਤੋਂ ਬਾਅਦ
ਜੀ ਜਸਵੀਰ ਹੁੰਦਾ ਜੀ ਸਾਡੇ ਨਾਲ
ਹੁੰਦਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਧੰਨਵਾਦ ਕਰਵਾ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ
ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਔਰ ਕਾਫੀ ਇਸ ਸਮੇਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਕਿ ਜਿਹੜੇ ਕਰਜ਼ੇ ਅਤੇ ਆਮਦਨ ਦਾ ਅਨੁਪਾਤ ਆ ਉਹ 182% ਹੋ ਗਿਆ। ਸਟੈਟਿਕਸ ਕੈਨੇਡਾ ਦੇ ਕਹਿਣ ਦੇ ਮੁਤਾਬਕ ਜੇ ਕਿਸੇ ਦੀ $100 ਦੀ ਇਨਕਮ ਆ ਤਾਂ ਉਹਦੇ ਸਿਰ $182 ਦਾ ਕਰਜ਼ਾ।
ਬਿਲਕੁਲ ਜੀ ਬਿਲਕੁਲ, ਜਿਹੜੇ ਲੇਟੈਸਟ ਸਟੇਟਸ ਆਏ ਨੇ ਇਹ ਇਹੀ ਕਹਿੰਦੇ ਨੇ ਵੀ ਕਮਾਈ ਤੇ ਲੋਕਾਂ ਦੀ ਵੇਖੋ ਜੀ ਘੱਟ ਹੀ ਆ, ਪਤੇ ਵਧਣ ਦਾ ਤੇ ਕੋਈ ਮੈਨੂੰ ਲੱਗਦਾ ਆਸਾਰ ਹੀ ਨੀ ਗਾ ਨਾ ਜੀ। ਤੇ ਖਰਚੇ ਲੋਕਾਂ ਦੇ ਆਲਰੇਡੀ ਵਧੇ ਹੋਏ ਨੇ, ਪਲੱਸ ਜਿਹੜੇ ਆ ਸਰਕਾਰਾਂ ਦੇ ਲੋਲੀਪੋਪ ਨੇ ਜੀ, ਤੁਸੀਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਇਹਨਾਂ ਨੇ ਇਹ ਬੈਨੀਫਿਟ ਦਿੱਤੇ ਨੇ ਇਹਦੇ ਨਾਲ ਕਿਸੇ ਦਾ ਕੀ ਸਵਾਰੇਗਾ? ਇੱਕ ਬੰਨੇ ਦਾ ਤੁਸੀਂ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਕੱਢ ਰਹੇ ਹੋ, ਜੇ ਤੁਸੀਂ $1,000 ਕੱਢ ਕੇ ਕਿਸੇ ਨੂੰ $200 ਵਾਪਸ ਕਰ ਦਿਆਂ ਤੇ ਮੈਨੂੰ ਨੀ ਲੱਗਦਾ ਜੀ ਕਿਸੇ ਨੂੰ ਬੈਨੀਫਿਟ ਹੋ ਰਿਹਾ ਦਾ।
ਸੋ ਆਲ ਟਾਈਮ ਹਾਈ ਹੈ ਸਮੇਂ, ਜਾਣੀ $1 ਪਿੱਛੇ $1.82 ਦਾ
ਹਿਸਟੋਰੀਕਲੀ ਹਾਈ ਆ ਜੀ। ਜੇ ਤੁਸੀਂ ਲਾਸਟ ਈਅਰ ਦੇ ਦੇਖਦੇ ਹੋ ਤੇ $1 ਪਿੱਛੇ $1.67 ਦਾ ਕਰਜ਼ਾ ਸੀਗਾ ਜਿਹੜੀ ਡਿਸਪੋਜੇਬਲ ਡੈਟ ਸੀਗੀ ਹਾਊਸ ਹੋਲਡ ਦੀ
ਜੀ,
ਤੇ ਅੱਜ ਦੀ ਡੇਟ ਦੇ ਵਿੱਚ $182 ਹੋ ਗਿਆ ਵਾ ਜੀ, ਜਾਣੀ ਕਿ $100 ਪਿੱਛੇ $182 ਹੋ ਗਿਆ। ਇਟ ਮੀਨਸ ਵੀ ਇਟਸ ਗਰੋਇੰਗ।
ਸੋ ਇਹ ਜਿਹੜੇ ਸਟੈਟਿਕਸ ਕੈਨੇਡਾ ਰਿਪੋਰਟ ਉਹਦੇ ਕਹਿਣਾ ਕਿ ਜਿਹੜੀ ਆਮਦਨ ਹੈ ਉਹਦੇ 'ਚ 1% ਵਾਧਾ ਹੋਇਆ ਪਰ ਜਿਹੜੀ ਕ੍ਰੈਡਿਟ ਮਾਰਕੀਟ 'ਤੇ ਕਰਜ਼ਾ ਵੱਧ ਕੇ ਉਹ 2.1% ਵਾਧਾ ਹੋਇਆ ਯਾਨੀ ਪਿਛਲੇ ਇਸ ਸਮੇਂ ਦੇ ਦੌਰਾਨ ਜਦੋਂ ਤੁਸੀਂ ਸਾਰੇ ਖੁਸ਼ ਸੀਗੇ ਕਿ ਸਾਨੂੰ ਫੈਡਰਲ ਸਰਕਾਰ ਨੇ ਇੰਨੇ ਪੈਸੇ ਦੇ ਤੇ ਅਤੇ ਉਹਦੇ ਨਾਲ ਹੁਣ ਕੰਮ ਵੀ ਦੁਬਾਰਾ ਚੱਲੇ ਨੇ ਆਮਦਨ ਆ ਜਿਹੜੀ ਉਹ 1% ਲੋਕਾਂ ਦੀ ਵਧੀ ਹੈ ਪਰ ਕਰਜ਼ਾ 2.1% ਆ ਜਿਹੜਾ ਵਧਿਆ ਸੋ ਇਹ ਸਮੇਂ ਕੈਨੇਡਾ ਦੇ ਆਰਥਿਕਤਾ ਦੇ ਲਈ ਕੋਈ ਚੰਗਾ ਰੁਝਾਨ ਨਹੀਂ ਹੈ ਜਿਹੜਾ ਕਿ ਇਸ ਸਮੇਂ ਸਟੈਟਿਕਸ ਕੈਨੇਡਾ ਵੱਲੋਂ ਦੂਸਰੀ ਤਿਮਾਹੀ ਦੀ ਰਿਪੋਰਟ ਆ ਜਿਹੜੀ ਉਹ ਜਾਰੀ ਕੀਤੀ ਹੈ ਜੀ
ਗਰੇਵਾਲ ਸਾਹਿਬ 40% ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ $100 ਦੀ ਇਨਕਮ ਦਾ ਮੰਥਲੀ ਫਰਕ ਪੈ ਜੇ ਤੇ ਉਹ ਡੈਟ ਦੇ ਵਿੱਚ ਫਾਲ ਹੋ ਜਾਣਗੇ ਜਿਹੜੇ ਉਹਨਾਂ ਦੇ ਕਰਜ਼ੇ ਆ ਜਿਹੜੇ ਉਹਨਾਂ ਨੇ ਬਿੱਲ ਲਏ ਹੋਏ ਕਰਜ਼ੇ ਚੁੱਕੇ ਹੋਏ ਨੇ ਉਹ ਉਹਨਾਂ ਕੋਲ ਵਾਪਸ ਨਹੀਂ ਹੋਣਗੇ ਜੇ $100 ਦਾ ਡਿਫਰੈਂਸ ਪੈ ਜੇ ਉਹਨਾਂ ਦੀ ਇਨਕਮ ਦੇ ਵਿੱਚ ਤਾਂ 40% ਲੋਕ ਇਹੋ ਜਿਹੇ ਨੇ
ਲੋਕ ਜਿਹੜੇ ਕਿ $100 ਦਾ ਜਿਹੜਾ ਡਿਫਰੈਂਸ ਹੈ ਉਹ ਵੀ ਅਫੋਰਡ ਨਹੀਂ ਕਰ ਸਕਣਗੇ ਸੋ ਇਸ ਤਰ੍ਹਾਂ ਇਸ ਕਗਾਰ ਦੇ ਉੱਤੇ ਸਾਡੀ ਇਸ ਸਮੇਂ ਆਰਥਿਕਤਾ ਖੜੀ ਹੈ
ਬਿਲਕੁਲ ਜੀ
ਸੋ ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਮੇਰੇ ਨਾਲ ਇਸ ਸਮੇਂ ਜਸਵੀਰ ਹੁੰਦਲ ਨੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਤੋਂ ਔਰ ਤੁਸੀਂ ਕਿਤੇ ਕੋਈ ਬਿਜ਼ਨਸ ਚਲਾਉਣ ਦੇ ਲਈ ਕਰਜ਼ਾ ਲਿਆ ਜਾਂ ਫਿਰ ਤੁਸੀਂ ਆਪਣਾ ਘਰੇਲੂ ਕਰਜ਼ਾ ਕੋਈ ਲਿਆ ਹੋਇਆ ਉਹ ਤੁਹਾਤੋਂ ਨਹੀਂ ਲਾ ਹੁੰਦਾ ਉਹਦੇ ਲੀਗਲ ਰੈਮਡੀਜ਼ ਕੀ ਨੇ ਉਹਦੇ ਲਈ ਤੁਸੀਂ ਕਾਲ ਕਰ ਲੈਣੀ 416-502-3100 ਇਹਨਾਂ ਨੰਬਰ ਹੈ 416-502-3100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੋਰ ਕੀ ਕਹਿਣਾ ਚਾਹੁੰਦੇ ਹੋ ਹੁੰਦਲ ਸਾਹਿਬ
ਗਰੇਵਾਲ ਸਾਹਿਬ ਕਿਸੇ ਭੈਣ ਭਰਾ ਨੇ ਜਿਵੇਂ ਤੁਸੀਂ ਬਿਜ਼ਨਸ ਦੇ ਕਰਜ਼ਿਆਂ ਦੀ ਗੱਲ ਕੀਤੀ ਹੈ ਕਿਸੇ ਨੇ ਜਿਹੜਾ ਉਹ 60,000 ਦਾ ਲੋਨ ਲਿਆ ਹੋਇਆ ਸੀ ਜਾਂ ਕਿਸੇ ਨੇ ਹੈਸ ਕੈਪ ਦਾ ਲੋਨ ਲਿਆ ਹੋਇਆ ਵਾ ਤੇ ਉਹ ਬਿਜ਼ਨਸ ਕਿਸੇ ਕਾਰਨ ਕਰਕੇ ਉਹਨਾਂ ਦੇ ਨਹੀਂ ਚੱਲ ਰਹੇ ਉਹ ਨਹੀਂ ਵਾਪਸ ਕਰ ਸਕਦੇ ਤੇ ਜਿਵੇਂ ਦੂਜੇ ਕਰਜ਼ੇ ਅਸੀਂ ਮਾਫ਼ ਕਰਵਾ ਸਕਦੇ ਜੀ ਪਰਸਨਲ ਕਰਜ਼ੇ ਤਾਂ ਬਿਜ਼ਨਸ ਦੇ ਕਰਜ਼ੇ ਉਸੇ ਤਰ੍ਹਾਂ ਹੀ ਅਸੀਂ ਉਹ ਹੈਸ ਕੈਪ ਦਾ ਲੋਨ ਵੀ ਮਾਫ਼ ਕਰਵਾ ਸਕਦੇ ਹਾਂ ਤੇ ਜਿਹੜੇ 60,000 ਜਾਂ 40,000 ਦੇ ਲੋਨ ਆਪਾਂ ਕਾਰਪੋਰੇਸ਼ਨ ਤੇ ਲਏ ਹੋਏ ਸੀ ਉਹ ਵੀ ਮਾਫ਼ ਕਰਵਾਏ ਜਾ ਸਕਦੇ ਨੇ ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਤਾਂ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ 'ਚੋਂ ਕੱਢ ਸਕਦੇ ਹਾਂ ਤੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਹੈ ਆਫਿਸ ਦਾ ਫੋਨ ਨੰਬਰ 416-502-3100
ਇਹਨਾਂ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਜੇਕਰ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਥੈਂਕ ਯੂ ਸੋ ਮਚ ਜੀ ਧੰਨਵਾਦ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਪੰਜਾਬ ਦੀਆਂ ਥੋੜੀਆਂ ਖਬਰਾਂ ਕਵਰ ਕਰਾਂਗੇ ਉਸ ਤੋਂ ਬਾਅਦ ਸੀਮਾ ਬਿਆਨਾ ਜੀ ਸਾਡੇ ਨਾਲ ਗੱਲਬਾਤ ਕਰਨਗੇ ਸਾਜਨਦੀਪ ਜੀ ਮੈਨੂੰ ਪਤਾ ਲੱਗਿਆ ਕਿ TR2PR ਪ੍ਰੋਗਰਾਮ ਆ ਜਿਹੜਾ ਆਉਣ ਵਾਲਾ
ਕਹਿੰਦੇ ਆ ਕਾਫੀ ਸਾਰੀਆਂ ਖਬਰਾਂ
ਇਹ ਆਪਾਂ ਡਿਸਕਸ ਕਰਾਂਗੇ ਬਹੁਤ ਸਾਰੇ ਜਿਹੜੇ ਸਾਡੇ ਸਟੂਡੈਂਟ ਵਿਦਿਆਰਥੀ ਬੱਚੇ ਇੱਥੇ ਆਏ ਹੋਏ ਨੇ ਲੱਗਦਾ ਹੈ ਉਹਨਾਂ ਨੂੰ ਇੱਕ ਆਸ ਦੀ ਕਿਰਨ ਜੀ ਬੱਝੀ ਹੈ ਸੀਮਾ ਬਿਆਨਾ ਜੀ ਇਸ ਨੂੰ ਐਕਸਪਲੇਨ ਕਰਨਗੇ ਤੁਸੀਂ ਉਹਨਾਂ ਨੂੰ ਟੈਕਸਟ ਮੈਸੇਜ ਕਰ ਦਿਓ ਕਿ ਇਸ ਮੁੱਦੇ ਦੇ ਉੱਤੇ ਤੁਸੀਂ ਜ਼ਰੂਰ ਗੱਲ ਕਰਨੀ ਹੈ ਕਿ TR2PR ਪ੍ਰੋਗਰਾਮ ਆ ਜਿਹੜਾ ਕੀ ਉਸ ਨੂੰ ਅਨਾਊਂਸ ਕੀਤਾ ਜਾ ਰਿਹਾ ਕੁਝ ਕਹਿੰਦੇ ਕਿ ਕੁਈਨ ਦੀ ਡੈਥ ਕਰਕੇ ਉਸ ਨੂੰ ਰੋਕਿਆ ਗਿਆ ਕੁਝ ਕਹਿੰਦੇ ਕਿ ਕੁਝ ਹੋਰ ਕਾਰਨਾਂ ਕਰਕੇ ਰੋਕਿਆ ਗਿਆ ਤੇ ਇਸ ਸਮੇਂ ਜਿਹੜੇ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀ ਹੈ ਉਹਨਾਂ ਦੀ ਨਜ਼ਰ ਲੱਗੀ ਹੋਈ ਹੈ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਦੇ ਟਵੀਟ ਦੇ ਉੱਤੇ ਅਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਸਟੇਟਮੈਂਟ ਜਾਂ ਟਵੀਟ ਆਉਣ ਦੇ ਉੱਤੇ ਕਿ ਕਦੋਂ ਕਹਿੰਦੇ ਆ ਕਿ ਅਸੀਂ TR2PR ਪ੍ਰੋਗਰਾਮ ਆ ਜਿਹੜਾ ਉਹ ਖੋਲ੍ਹਣ ਜਾ ਰਹੇ ਹਾਂ ਜਿਹਦੇ 'ਚ ਲੱਖਾਂ ਸਾਡੇ ਵਿਦਿਆਰਥੀ ਨੇ ਜਿਹੜੇ ਉਹਨਾਂ ਦੇ ਪੱਕੇ ਹੋਣ ਦੀ ਉਮੀਦ ਇਸ ਸਮੇਂ ਵੱਧ ਰਹੀ ਹੈ ਕੀ ਹੈ ਸਾਰਾ ਮਸਲਾ ਗੱਲਬਾਤ ਕਰਾਂਗੇ ਸੀਮਾ ਬਿਆਨਾ ਜੀ ਨਾਲ ਲੇਕਿਨ ਉਸ ਤੋਂ ਪਹਿਲਾਂ ਅਸੀਂ ਪੰਜਾਬ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਔਰ ਮੇਰੇ ਨਾਲ ਤੇਜਿੰਦਰ ਜੀ ਨੇ
ਤੇਜਿੰਦਰ
ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਗਰੇਵਾਲ ਸਾਹਿਬ ਪ੍ਰੋਗਰਾਮ ਖਬਰ ਸਾਹਿਬ ਸੁਣਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਅੱਜ ਤੁਸੀਂ ਸ਼ੌਕ ਦੇ ਵਿੱਚ ਹੀ ਸਾਰੀਆਂ ਖਬਰਾਂ ਨੇ ਆਪਾਂ ਕਵਰ ਕਰ ਦੇਣੀਆਂ ਨੇ 10 ਮਿੰਟ ਲਾਉਣੇ ਨੇ ਆਪਾਂ 10 ਮਿੰਟ ਦੇ ਵਿੱਚ ਪੰਜਾਬ ਦਾ ਇੱਕ ਵਾਰ ਫਿਰ ਜਿਹੜਾ ਸੂਰਤ ਹਾਲ ਉਹ ਬਿਆਨ ਕਰ ਦੇਣਾ ਆਪਰੇਸ਼ਨ ਲੋਟਸ ਦੀ ਚਰਚਾ ਇਸ ਸਮੇਂ ਚੱਲ ਰਹੀ ਹੈ ਕੀ ਕਹਿੰਦੀ ਹੈ ਆਪ ਤੇ ਕੀ ਕਹਿੰਦੀ ਹੈ ਭਾਜਪਾ
ਬਿਲਕੁਲ ਗਰੇਵਾਲ ਸਾਹਿਬ ਆਪਰੇਸ਼ਨ ਲੋਟਸ ਅੱਜ ਦਾ ਜਿਹੜਾ ਮੁੱਖ ਮੁੱਦਾ ਵੀ ਹੈ ਪੰਜਾਬ ਦਾ ਇਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਾਏ ਨੇ ਪਹਿਲੀ ਗੱਲ ਤਾਂ ਇਹ ਗਰੇਵਾਲ ਸਾਹਿਬ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸਟੇਟਮੈਂਟ ਰਲ ਨਹੀਂ ਰਹੀ ਆਪਸ 'ਚ ਉਹ ਇਸ ਕਰਕੇ ਨਹੀਂ ਰਲ ਰਹੀ ਕਿ ਕੇਜਰੀਵਾਲ ਇਹ ਕਹਿੰਦੇ ਨੇ ਕਿ ਸਾਡੇ 10 ਵਿਧਾਇਕਾਂ ਨੂੰ ਪੰਜਾਬ ਦੇ 10 ਵਿਧਾਇਕਾਂ ਨੂੰ ਬੀਜੇਪੀ ਨੇ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਤੇ ਉਧਰੋਂ ਭਗਵੰਤ ਮਾਨ ਜਿਹੜੇ ਅੱਜ ਕੱਲ੍ਹ ਜਰਮਨੀ ਦੌਰੇ ਤੇ ਗਏ ਹੋਏ ਨੇ ਉਹ ਵੀਡੀਓ ਜਾਰੀ ਕਰ ਰਹੇ ਨੇ ਕਿ 6-7 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਦੇ ਹਰਪਾਲ ਚੀਮਾ ਨੇ ਜੀ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਜੀ ਇਹ ਕਹਿ ਰਹੇ ਨੇ ਕਿ ਸਾਡੇ 35 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਪਹਿਲੀ ਗੱਲ ਤਾਂ ਇਹਨਾਂ ਦੇ ਆਪਸੀ ਬਿਆਨ ਰਲ ਨਹੀਂ ਰਹੇ ਔਰ ਉਸ ਤੋਂ ਬਾਅਦ ਗਰੇਵਾਲ ਸਾਹਿਬ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕੀਤੀ ਹੈ ਜੀ ਹਰਪਾਲ ਚੀਮਾ ਨੇ। ਸੋ ਹਰਪਾਲ ਚੀਮਾ ਨੇ ਕਿਹਾ ਹੈ ਕਿ ਸਾਡੇ ਜਿਹੜੇ ਵਿਧਾਇਕਾਂ ਨੂੰ ਆਪਰੇਸ਼ਨ ਲੋਟਸ ਜਿਹਦਾ ਨਾਮ ਦਿੱਤਾ ਉਹਨਾਂ ਨੇ ਕਿ ਬੀਜੇਪੀ ਆਪਰੇਸ਼ਨ ਲੋਟਸ ਤਹਿਤ ਸਾਡੇ 35 ਵਿਧਾਇਕਾਂ ਨੂੰ ਖਰੀਦਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੀ ਹੈ, 10 ਵਿਧਾਇਕਾਂ ਤੱਕ ਪਹੁੰਚ ਕਰ ਚੁੱਕੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੁਛ ਵਿਧਾਇਕਾਂ ਨੂੰ ਧਮਕਾਇਆ ਵੀ ਗਿਆ ਜਿਨ੍ਹਾਂ 'ਚ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਉਹਨਾਂ ਨੂੰ ਭਾਜਪਾ ਵੱਲੋਂ ਧਮਕਾਇਆ ਗਿਆ ਹੈ ਤੇ ਤਲਵੰਡੀ ਸਾਬੋ ਤੋਂ ਵਿਧਾਇਕ ਨੇ ਜਿਹੜੇ ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਤੱਕ ਵੀ ਪਹੁੰਚ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਸ ਮਾਮਲੇ 'ਚ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਜਿਨ੍ਹਾਂ ਤੱਕ ਪਹੁੰਚ ਕੀਤੀ ਹੈ, ਡੀਜੀਪੀ ਨੂੰ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਹੈ ਪੰਜਾਬ ਦੇ ਡੀਜੀਪੀ ਨੂੰ ਤੇ ਉਧਰ ਨਾਲ ਹੀ ਉਹਨਾਂ ਨੇ ਵੀ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਜਿਹੜੇ ਅਸ਼ਵਨੀ ਸ਼ਰਮਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਭਾਜਪਾ ਤੇ ਦੋਸ਼ ਲਾਏ ਗਏ ਨੇ ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ। ਸੋ ਭਾਰਤੀ ਜਨਤਾ ਪਾਰਟੀ ਦੇਸ਼ 'ਚ ਪਿਛਲੇ 8 ਸਾਲਾਂ ਤੋਂ ਜਨਮਤ ਦੇ ਆਧਾਰ ਤੇ ਰਾਜ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਹਰਪਾਲ ਚੀਮਾ ਦੀ ਪਾਰਟੀ ਨੂੰ ਭਾਜਪਾ ਦਾ ਤੋਂ ਖਤਰਾ ਨਹੀਂ ਹੈ ਤਾਂ ਕਿਉਂਕਿ ਉਹਨਾਂ ਦੀ ਲੜਾਈ ਉਹਨਾਂ ਦੇ ਆਪਣੇ ਘਰ ਦੀ ਹੈ, ਇਸ ਕਰਕੇ ਉਹ ਲੋਕਾਂ ਦਾ ਧਿਆਨ ਨੇ ਜਿਹੜਾ ਉਹ ਭਟਕਾਉਣਾ ਚਾਹੁੰਦੇ ਨੇ। ਪਰ ਫਿਰ ਵੀ ਜੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਬੀਜੇਪੀ ਵੱਲੋਂ ਕੋਈ ਪੇਸ਼ਕਸ਼ ਕੀਤੀ ਗਈ ਹੈ ਜਾਂ ਇਸ ਤਰ੍ਹਾਂ ਦਾ ਕੁਝ ਹੋਇਆ ਤਾਂ ਉਹ ਇਨਕੁਆਇਰੀ ਕਰਨ, ਜਾਂਚ ਕਰਨ, ਪਰਚਾ ਦੇਣ, ਅੰਦਰ ਕਰਨ ਜਿਨ੍ਹਾਂ ਨੇ ਵੀ ਇਹ ਕਾਰਵਾਈ ਕੀਤੀ ਹੈ। ਸੋ ਬੀਜੇਪੀ ਨੇ ਸਿੱਧੇ ਸਿੱਧੇ ਜਿਹੜੇ ਆਰੋਪ ਨੇ ਉਹਨਾਂ ਦੇ ਦੋਸ਼ ਨੇ ਉਹ ਖਾਰਜ ਕੀਤੇ ਨੇ। ਪਰ ਦੂਜੇ ਪਾਸੇ ਅੱਜ ਸਾਰਾ ਜ਼ੋਰ ਲੱਗਿਆ ਰਿਹਾ ਜੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ, ਇਹਨਾਂ ਦੇ ਬੁਲਾਰਿਆਂ ਦਾ, ਵੱਖੋ ਵੱਖ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਉਹਨਾਂ ਨੇ ਕਿ ਭਾਜਪਾ ਜਿਸ ਤਰ੍ਹਾਂ ਮਹਾਰਾਸ਼ਟਰ 'ਚ ਹੋਇਆ, ਜਿਸ ਤਰ੍ਹਾਂ ਗੋਆ 'ਚ ਹੋਇਆ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਉਹ ਸਰਕਾਰ ਬਣਾਉਣਾ ਚਾਹੁੰਦੀ ਆ, ਉਹ ਸਾਡੇ ਵਿਧਾਇਕ ਨੇ ਜਿਹੜੇ ਉਹਨਾਂ ਨੂੰ ਖਰੀਦ ਕੇ। ਉਹਦੇ 'ਚ ਸੱਚਾਈ ਕਿੰਨੀ ਕੁ ਗਰੇਵਾਲ ਸਾਹਿਬ ਆਉਣ ਵਾਲੇ ਦਿਨਾਂ 'ਚ ਪਤਾ ਲੱਗਿਆ, ਕਿਉਂਕਿ ਜਦੋਂ ਤੁਹਾਡੇ ਯਾਦ ਹੋਣਾ ਕਿ ਜਦੋਂ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ, ਉਹਨਾਂ ਨੂੰ ਬਰਖਾਸਤ ਕੀਤਾ ਸੀ ਭਗਵੰਤ ਮਾਨ ਹੋਰਾਂ ਨੇ ਲਾਈਵ ਹੋ ਕੇ ਕਿਹਾ ਸੀ ਕਿ ਸਾਡੇ ਕੋਲ ਦੋਸ਼ ਸਬੂਤ ਹੈਗੇ ਨੇ ਉਹਨਾਂ ਦੇ, ਜਿਹੜਾ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਇਸ ਕਰਕੇ ਅਸੀਂ ਉਹਨਾਂ ਨੂੰ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਹੈ ਤੇ ਉਹਨਾਂ ਨੂੰ ਮਿਨਿਸਟਰੀ ਤੋਂ ਲਾਹ ਦਿੱਤਾ ਹੈ। ਉਸ ਤੋਂ ਬਾਅਦ ਉਹ ਜੇਲ੍ਹ 'ਚ ਜਾਂਦੇ ਨੇ, ਜ਼ਮਾਨਤ ਹੋ ਜਾਂਦੀ ਹੈ, ਪਰ ਉਹਦੇ ਹੁਣ ਤੱਕ ਜਿਹੜੇ ਸਬੂਤ ਸੀਗੇ ਭ੍ਰਿਸ਼ਟਾਚਾਰੀ ਦੇ ਉਹ ਨਾ ਤਾਂ ਅਦਾਲਤ 'ਚ ਪੇਸ਼ ਕੀਤੇ ਹੈ ਤੇ ਨਾ ਹੀ ਉਹ ਜਨਤਕ ਕੀਤੇ ਹੈ। ਔਰ ਦੂਜੇ ਪਾਸੇ ਜਿਹੜੇ ਇਹਨਾਂ ਦੇ ਫੌਜਾ ਸਿੰਘ ਸਰਾਰੀ ਨੇ ਮੰਤਰੀ, ਉਹਨਾਂ ਦੀ ਇੱਕ ਵਿਵਾਦਿਤ ਆਡੀਓ ਜਿਹੜੀ ਉਹਨਾਂ ਦੇ OSD ਨਾਲ ਉਹ ਜਾਰੀ ਹੁੰਦੀ ਹੈ, ਉਹ ਲੀਕ ਹੁੰਦੀ ਹੈ ਸਾਰੇ ਪੰਜਾਬ ਸਮੇਤ, ਮੇਰਾ ਖਿਆਲ ਹੈ ਪੂਰੇ ਦੇਸ਼ ਭਰ 'ਚ ਤੇ ਵਿਦੇਸ਼ਾਂ 'ਚ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਸਾਰਿਆਂ ਕੋਲ ਪਹੁੰਚ ਗਈ, ਸਾਰਿਆਂ ਨੇ ਸੁਣ ਲਈ ਹੈ ਉਹ ਆਡੀਓ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਚੁੱਪ ਹੈ। ਸੋ ਇਹ ਦੋਹਰਾ ਮਾਪਦੰਡ ਹੈ ਜਿਹੜਾ ਗਰੇਵਾਲ ਸਾਹਿਬ, ਇਸ ਕਰਕੇ ਵੀ ਆਮ ਆਦਮੀ ਪਾਰਟੀ ਲੋਕਾਂ ਦਾ ਧਿਆਨ ਹੈ ਜਿਹੜਾ ਭਟਕਾ ਰਹੀ ਹੈ, ਕਿਉਂਕਿ ਮੁੱਦਾ ਇਹ ਭਖਦਾ ਜਾ ਰਿਹਾ, ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਕਿਉਂ ਨਹੀਂ ਲੈਂਦੀ, ਉਹਨਾਂ ਨੂੰ ਮਿਨਿਸਟਰੀ ਤੋਂ ਕਿਉਂ ਨਹੀਂ ਲਾ ਰਹੀ। ਸੋ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਧਿਆਨ ਭਟਕਾਉਣ ਲਈ ਵੀ ਜਿਹੜਾ ਆਪਰੇਸ਼ਨ ਲੋਟਸ ਦਾ ਜਿਹੜਾ ਨਵੀਂ ਚਰਚਾ ਛਿੜੀ ਅੱਜ,
ਗੱਲਬਾਤ ਤੋਂ ਧਿਆਨ ਪਾਸੇ ਕਰਨ ਦੇ ਲਈ, ਭਾਜਪਾ ਦੇ ਵੱਲ ਧਿਆਨ ਜੋੜਨ ਦੇ ਲਈ ਇਹ ਸਾਰਾ ਕੁਛ ਇਸ ਸਮੇਂ ਕੀਤਾ ਜਾ ਰਿਹਾ ਲੱਗਦਾ ਤੁਹਾਨੂੰ?
ਇਹਦੇ 'ਚ ਕੋਈ ਦੋ ਰਾਏ ਨਹੀਂ ਹੋ ਸਕਦੀ ਗਰੇਵਾਲ ਸਾਹਿਬ, ਜੇ ਆਪਾਂ ਇਹਦੇ ਪਿਛੋਕੜ ਤੱਕ ਜਾਈਏ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੋ ਸਕਦੀ ਕਿ ਇਸ ਤਰ੍ਹਾਂ ਵੀ ਹੋ ਸਕਦਾ।
ਕੁਝ ਖ਼ਬਰਾਂ ਇਹ ਵੀ ਆਈਆਂ ਨੇ ਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੋਂ ਖਫਾ ਨੇ।
ਗਰੇਵਾਲ ਸਾਹਿਬ, ਇਹ ਇੱਕ ਚਰਚਾ ਹੈ, ਕੁਛ ਕੁ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿ ਅਸਲ ਦੇ ਵਿੱਚ ਜਿਹੜੀ ਅੰਦਰੂਨੀ ਜੰਗ ਹੈ ਉਹ ਤੇਜ਼ ਆਮ ਆਦਮੀ ਪਾਰਟੀ ਦੀ। ਵਿਰੋਧੀ ਧਿਰਾਂ ਇਹ ਵੀ ਕਹਿ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣਾ ਚਾਹੁੰਦੇ ਨੇ, ਇਸ ਕਰਕੇ ਧਿਆਨ ਭਟਕਾਇਆ ਜਾ ਰਿਹਾ ਤੇ ਬੇਸਿਕਲੀ ਪਾਰਟੀ ਦੀ ਆਪਣੀ ਲੜਾਈ ਆ, ਬੀਜੇਪੀ ਨੂੰ ਵੱਲ ਹੁਣ ਲੋਕਾਂ ਦਾ ਧਿਆਨ ਦਵਾਇਆ ਜਾ ਰਿਹਾ ਤਾਂ ਕਿ ਉਹ ਆਪਣੀ ਕਾਰਵਾਈ ਪੂਰੀ ਕਰ ਸਕਣ। ਪਰ ਇਸ ਤਰ੍ਹਾਂ ਦੀ ਕੋਈ ਗਰੇਵਾਲ ਸਾਹਿਬ ਸਾਹਮਣੇ ਗੱਲ ਨਹੀਂ ਆਈ ਕਿ ਪਿਛਲੇ ਦਿਨਾਂ 'ਚ ਕੋਈ ਫੈਸਲਾ ਲੈਣਾ ਹੋਵੇ ਜਾਂ ਵੱਡਾ ਕੋਈ ਇਹਨਾਂ ਦੀ ਤਲਖੀ ਹੋਈ ਹੋਵੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹਦੇ ਤੋਂ ਇਹ ਸਪਸ਼ਟ ਹੁੰਦਾ ਹੋਵੇ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਦੀ ਤਲਖੀ ਹੋਈ ਹੈ ਜਾਂ ਉਹਨਾਂ ਤੋਂ ਨਾ ਕੁਛ ਨੇ। ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਉਹਨਾਂ ਨੇ ਆਲਰੇਡੀ ਮੰਨ ਲਓ ਰਾਘਵ ਚੱਡਾ ਨੂੰ ਪੰਜਾਬ ਦੇ ਵਿੱਚ ਫਿੱਟ ਕਰਤਾ ਜੀ। ਸੋ ਰਾਘਵ ਚੱਡਾ ਨੇ ਜਦੋਂ ਫਿੱਟ ਕਰ ਰਿਹਾ ਹੈ ਤੇ ਰਾਘਵ ਚੱਡਾ ਨੂੰ ਚੇਅਰਮੈਨ ਲਾਇਆ ਹੋਇਆ ਜੀ ਸਲਾਹਕਾਰ ਕਮੇਟੀ ਦਾ, ਉਸ ਕਮੇਟੀ ਨੇ ਹੀ ਮੰਨ ਲਓ ਐਡਵਾਈਸ ਦੇਣੀ ਆ, ਉਸ ਕਮੇਟੀ ਨੇ ਜਿਹੜੀ ਕੈਬਨਿਟ ਦੀ ਮੀਟਿੰਗ ਜਾਣੀ ਆ ਉੱਥੇ ਭੇਜਣਾ ਵੀ ਆਹ ਕੰਮ ਹੋਣਾ ਆਹ ਨਹੀਂ ਹੋਣਾ ਕੈਬਨਿਟ ਚ ਪਾ ਦੇਣਾ, ਸੋ ਸਾਰਾ ਕੁਛ ਤਾਂ ਉਹਨਾਂ ਦੇ ਮੁਤਾਬਕ ਹੋ ਰਿਹਾ। ਸੋ ਮੇਰਾ ਖਿਆਲ ਆ ਮਨਮਟਾਵ ਵਾਲੀ ਗੱਲ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਨਹੀਂ, ਮੇਰਾ ਖਿਆਲ ਹੈ ਇਹ ਸਿਰਫ ਵਿਰੋਧੀ ਧਿਰਾਂ ਦਾ ਪ੍ਰੋਪੇਗੰਡਾ ਵੀ ਹੋ ਸਕਦਾ ਹੈ।
ਬੀਐਮਡਬਲਯੂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਕੁਛ ਵੀ ਡਿਟੇਲ ਨੇ ਜਿਹੜੇ ਉਹ ਸਾਹਮਣੇ ਨਹੀਂ ਆਏ ਗਏ, ਤੇ ਸਿੰਦਰ ਤੁਸੀਂ ਵੀ ਜਰਨਲਿਸਟ ਤੋਂ ਅਖਬਾਰ ਦੇ ਲਈ ਤੁਸੀਂ ਵੀ ਲਿਖਿਆ, ਮੈਂ ਵੀ ਲਿਖਦਾ ਰਿਹਾ, ਮੈਂ ਅਖਬਾਰ ਦੇ ਲਈ ਅਖਬਾਰ ਚਲਾਉਂਦੇ ਰਹੇ ਹਾਂ ਆਪਾਂ, ਕਈ ਵਾਰੀ ਆਪਣੇ ਕੋਈ ਮਿੱਤਰ ਦੋਸਤ ਫਟਾਫਟ ਜੇ ਕੁਝ ਪਲਾਂ ਦੇ ਲਈ ਕਿਸੇ ਲੀਡਰ ਦੇ ਨਾਲ ਫੋਟੋ ਖਿਚਾ ਲੈਣ ਤੇ ਫਿਰ ਉਸ ਤੋਂ ਬਾਅਦ ਫੋਟੋ ਲੈ ਕੇ ਤੁਹਾਡੇ ਕੋਲ ਸਾਡੇ ਕੋਲ ਆਉਂਦੇ ਰਹੇ ਨੇ ਤੇ ਕਹਿੰਦੇ ਰਹੇ ਨੇ ਕਿ ਬਾਈ ਆਹ ਫੋਟੋ ਛਾਪਦੇ ਤੇ ਥੱਲੇ ਲਿਖਦੇ ਕਿ ਫਲਾਨਾ ਸਿੰਘ ਮੁੱਖ ਮੰਤਰੀ ਦੇ ਨਾਲ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਦਿਆਂ ਹੋਇਆ ਇਸ ਮੌਕੇ ਦੇ ਉੱਤੇ ਉਹਨਾਂ ਨੇ ਆਹ ਮੁੱਦੇ ਬਾਰੇ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਲੱਸੇ ਫੋਰ NRI ਦੇ ਲਈ NRI ਦੇ ਮੁੱਦਿਆਂ ਨੂੰ ਪਹਿਲ ਦੀ ਤਰਜੀਹ ਦੇ ਉੱਤੇ ਦੇਖ ਰਹੇ ਹਾਂ, ਭਾਵੇਂ ਉਹ ਇੱਕ ਦੋ ਪਲ ਦੇ ਲਈ ਖੜ ਕੇ ਫੋਟੋ ਖਿਚਾਈ ਹੋਵੇ ਤੇ ਉਹਦੀ ਖਬਰ ਬਣਾਉਣ ਵਾਲੇ ਕਈ ਵਾਰੀ ਸਾਡੇ ਕੋਲ ਖਬਰ ਬਣਵਾ ਜਾਂਦੇ ਰਹੇ ਨੇ ਤੇ ਅਸੀਂ ਛਾਪਦੇ ਵੀ ਰਹੇ ਹਾਂ। ਤੇ ਆਹ ਜਿਹੜੀ ਨਾ BMW ਵਾਲਿਆਂ ਨਾਲ ਮੀਟਿੰਗ ਦੀ ਗੱਲ ਹੈ ਉਹ ਇੱਦਾਂ ਲੱਗ ਰਹੀ ਹੈ ਕਿ ਜਿਵੇਂ ਭਗਵੰਤ ਮਾਨ ਸਾਹਿਬ ਨੇ ਠੀਕ ਹੈ ਮੀਟਿੰਗ ਕਰ ਲਈ ਹੈ ਤੇ ਉੱਚ ਅਧਿਕਾਰੀਆਂ ਦੇ ਨਾਲ, ਦੱਸੋ ਕਿ BMW ਦਾ ਕਿਹੜਾ ਪ੍ਰੈਜ਼ੀਡੈਂਟ, ਕਿਹੜਾ ਉਹਨਾਂ ਦਾ ਉੱਚ ਅਧਿਕਾਰੀ, ਕਿਹੜਾ ਨਾਂ ਤੇ ਕਿਹੜਾ ਮੈਮੋਰੈਂਡਮ ਸਾਈਨ ਹੋਇਆ, ਕੀ ਹੋਇਆ ਕੀ ਨਹੀਂ, ਉਹ ਵੀ ਮੈਨੂੰ ਐਂ ਲੱਗਦਾ ਕਿਤੇ BMW ਦੇ ਹੈੱਡ ਆਫਿਸ ਜਾ ਕੇ ਕਿਸੇ ਨਾਲ ਫੋਟੋ ਕਰਾ ਕੇ ਕਹਿਤਾ ਕਿ ਦੇਖੋ ਜੀ ਅਸੀਂ ਤਾਂ ਉੱਥੇ BMW ਦਾ ਪਾਰਟਸ ਦਾ ਪਲਾਂਟ ਲਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ, MOU ਸਾਈਨ ਹੋ ਗਿਆ।
ਬਿਲਕੁਲ, ਜੇ ਕਰਾਰ ਹੋਇਆ ਤਾਂ, ਜੇ ਕੋਈ ਕਰਾਰ ਹੋਵੇ ਤਾਂ ਉਹ ਜਨਤਕ ਕਰਨਾ ਚਾਹੀਦਾ। ਸੋ ਜਨਤਕ ਇਸ ਤਰ੍ਹਾਂ ਦਾ ਕਰਾਰ ਕੋਈ ਸਮਝੌਤਾ ਹੈ ਜਿਹੜਾ ਉਹ ਰਿਟਨ ਦੇ ਵਿੱਚ ਸਾਹਮਣੇ ਨਹੀਂ ਆਇਆ। ਔਰ ਦੂਜੀ ਗੱਲ ਗਰੇਵਾਲ ਸਾਹਿਬ ਇਹ ਹੈ, ਕੁਛ ਕੁ ਜਿਹੜੇ ਚਾਹੇ ਖੋਜੀ ਪੱਤਰਕਾਰਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਇਹ ਕਹਿ ਸਕਦੇ ਹਾਂ ਬੁੱਧੀਜੀਵੀ ਲੋਕ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੰਨ ਲਓ ਭਾਰਤ ਦੇ ਵਿੱਚ ਪਹਿਲਾਂ ਹੀ ਪ੍ਰੋਡਕਸ਼ਨ ਹੈ BMW ਦੀ, ਸੋ ਉਹਨਾਂ ਨੂੰ ਸੂਟ ਕਰਦਾ ਜੀ ਗੁਜਰਾਤ, ਸੂਟ ਕਰਦਾ ਜਿੱਥੇ ਜਿੱਥੇ ਬੰਦਰਗਾਹਾਂ ਲੱਗਦੀਆਂ ਨੇ ਉਹ ਉਹਨਾਂ ਨੂੰ ਸੂਟ ਕਰਦੀਆਂ ਨੇ, ਕਿਉਂਕਿ ਇੱਥੋਂ ਐਕਸਪੋਰਟ ਹੁੰਦੇ ਆ ਜੀ ਪਾਰਟਸ ਜਿਹੜੇ ਬਣ ਕੇ ਹੈ। ਔਰ ਉਸ ਤੋਂ ਇਲਾਵਾ ਪੰਜਾਬ ਕਿਸੇ ਵੀ ਤਰੀਕੇ BMW ਨੂੰ ਸੂਟ ਨਹੀਂ ਕਰਦਾ, ਔਰ ਵੱਡੀਆਂ ਗੱਡੀਆਂ ਦੀ ਐਵਰੇਜ ਜੇ ਲਾਈਏ ਪੂਰੇ ਭਾਰਤ ਦੇ ਵਿੱਚ ਬਾਹਰਲੀਆਂ ਕੰਟਰੀਆਂ ਨਾਲੋਂ ਬਹੁਤ ਘੱਟ ਵਿਕਰੀ ਹੈ। ਸੋ ਇਸ ਕਰਕੇ ਬਹੁਤ ਜ਼ਿਆਦਾ ਡਿਮਾਂਡ ਵੀ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਲਾਉਣ, ਤੇ ਇਸ ਕਰਕੇ ਵੀ ਇਹ ਲੱਗਦਾ ਕਿਉਂਕਿ ਕੋਈ ਵੀ ਕੰਪਨੀ ਉੱਥੇ ਹੀ ਆਪਣੀ ਮੈਨੂਫੈਕਚਰਿੰਗ ਲਾਏਗੀ, ਫੈਕਟਰੀ ਲਾਏਗੀ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਤੇ ਜਿੱਥੋਂ ਉਹ ਐਕਸਪੋਰਟ ਵੀ ਸੁਖਾਲੇ ਕਰ ਸਕਣ। ਸੋ ਜਿੱਥੇ ਉਹਨਾਂ ਨੂੰ ਬੰਦਰਗਾਹ ਲੱਗਦੀ ਹੈ ਉਹ ਉਹਨਾਂ ਨੂੰ ਸਭ ਤੋਂ ਨੇੜਾ, ਉਹਦੇ ਲਈ ਬੈਸਟ ਉਹਨਾਂ ਕੋਲ ਗੁਜਰਾਤ ਹੈਗਾ ਜੀ, ਉੱਧਰ ਪਹਿਲਾਂ ਹੀ ਉਹਨਾਂ ਦੀ ਹੈ ਆਲਰੇਡੀ।
ਅਗਲੀ ਗੱਲ ਆਪਾਂ ਗੋਆ ਵੱਲ ਲੈ ਜਾਈਏ ਤੇ ਭਾਜਪਾ ਨੇ ਕਾਂਗਰਸ ਨੂੰ ਝਟਕਾ ਦਿੱਤਾ ਤੇ 8 ਵਿਧਾਇਕ ਭਾਜਪਾ ਸ਼ਾਮਲ ਹੋਣ ਜਾ ਰਹੇ ਆ। ਭਾਜਪਾ ਵਾਲੇ ਕਹਿੰਦੇ ਗੋਆ ਦੇ ਵਿੱਚ, ਕਾਂਗਰਸ ਕਹਿੰਦੀ ਕਿ ਭਾਜਪਾ ਨੇ ਉੱਥੇ ਆਪਰੇਸ਼ਨ ਲੋਟਸ ਤੇ ਇੱਥੇ ਆਪਰੇਸ਼ਨ ਕਾਂਗਰਸ ਕਹਿੰਦੇ ਕੀਚੜ ਚਲਾਇਆ।
ਜੀ ਬਿਲਕੁਲ ਗਰੇਵਾਲ ਸਾਹਿਬ, 8 ਵਿਧਾਇਕ ਨੇ ਜਿਹੜੇ ਉਹ ਭਾਜਪਾ 'ਚ ਸ਼ਾਮਲ ਹੋ ਰਹੇ ਹੈ, ਔਰ ਭਾਜਪਾ ਉੱਥੇ ਜਿੱਥੇ ਜਿੱਥੇ ਵੀ ਭਾਜਪਾ ਦਾ ਜ਼ੋਰ ਚੱਲਦਾ, ਚਾਹੇ ਉਹ ਮਹਾਰਾਸ਼ਟਰ ਦੀ ਗੱਲ ਕਰ ਲਈਏ, ਚਾਹੇ ਗੋਆ ਦੀ, ਚਾਹੇ ਮੈਂ ਕਹਿੰਦਾ ਇੱਕ ਪਾਲੀਏ ਸੱਚ ਵੀ ਮੰਨ ਲਈਏ ਕਿ ਪੰਜਾਬ 'ਚ ਵੀ ਆਪਰੇਸ਼ਨ ਲੋਟਸ ਚਲਾਉਣਾ ਚਾਹੁੰਦੀ ਹੈ, ਤਾਂ ਉਹ ਜੋੜ ਤੋੜ ਹਰ ਵੱਡੀ ਪਾਰਟੀ ਹੈ ਜਿਹੜੀ ਉਹ ਕਰਦੀ ਹੈ ਕਿ ਸਾਡਾ ਵੱਧ ਤੋਂ ਵੱਧ ਸੂਬਿਆਂ ਦੇ ਵਿੱਚ ਰਾਜ ਹੋ ਜਾਏ। ਸੋ ਜੋੜ ਤੋੜ ਦੇ ਵਿੱਚ BJP ਗਰੇਵਾਲ ਸਾਹਿਬ ਬਹੁਤ ਮਾਹਿਰ ਹੈ
ਜੀ, ਤੇ
ਜੋੜ ਤੋੜ ਕਰਨ ਦੇ ਵਿੱਚ।
ਇਹ ਤੋਂ ਅੱਗੇ ਆ ਰਹੀ ਹੈ ਆਪਾਂ, ਸੁਖਬੀਰ ਬਾਦਲ ਜੀ ਫਿਰ ਸਿੱਟ ਤੇ ਅੱਗੇ ਪੇਸ਼ ਹੋਣ ਜਾ ਰਹੇ ਨੇ।
ਸੁਖਬੀਰ ਬਾਦਲ ਅੱਜ ਸਿੱਟ ਦੇ ਅੱਗੇ ਪੇਸ਼ ਹੋਏ ਆ ਜੀ, ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਹੋਏ ਸੀ, ਪਿਛਲੀ ਵਾਰੀ ਉਹ ਬਰਗਾੜੀ ਜਿਹੜਾ ਕਾਂਡ ਹੋਇਆ ਸੀ ਉਸ ਮਾਮਲੇ 'ਚ ਹੋਏ ਸੀ, 6 ਘੰਟੇ ਪਿਛਲੀ ਵਾਰੀ ਬਹਿਬਲ ਕਲਾਂ ਸੀ ਜਿਹੜਾ ਉਸ ਮਾਮਲੇ 'ਚ ਹੋਏ ਸੀ, ਤੇ ਅੱਜ 6 ਘੰਟੇ ਉਹਨਾਂ ਕੋਲੋਂ ਪੁੱਛ ਗਿੱਛ ਜਿਹੜੀ ਕੀਤੀ ਗਈ ਹੈ। ਬਾਹਰ ਆ ਕੇ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਚਾਹੇ 100 ਵਾਰ ਬੁਲਾ ਲਓ, ਮੈਂ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਵਾਂਗਾ, ਔਰ ਮੈਂ ਖੁਦ ਚਾਹੁੰਦਾ, ਸਾਡੀ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦੀ ਹੈ ਕਿ ਅਸਲ ਜਿਹੜੇ ਦੋਸ਼ੀ ਨੇ ਉਹ ਸਾਹਮਣੇ ਆਉਣ ਇਸ ਮਾਮਲੇ ਦੇ ਵਿੱਚ, ਚਾਹੇ ਉਹ ਬੇਅਦਬੀ ਵਾਲਾ ਮਾਮਲਾ ਹੈ, ਚਾਹੇ ਉਹ ਗੋਲੀਕਾਂਡ ਮਾਮਲਾ ਹੈ। ਸੋ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਲਈ ਤਿਆਰ ਹਾਂ, ਜਿੰਨੀ ਵਾਰੀ ਬੁਲਾਓਗੇ ਮੈਂ ਪੂਰਾ ਸਹਿਯੋਗ ਦੇਵਾਂਗਾ, ਪਰ 6 ਘੰਟੇ ਲਗਾਤਾਰ ਸੁਖਬੀਰ ਬਾਦਲ ਕੋਲੋਂ ਸਿੱਟ ਵੱਲੋਂ ਪੁੱਛਗਿੱਛ ਕੀਤੀ ਗਈ ਹੈ
ਜੀ। ਜਾਂ ਕੋਈ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਖਬਰ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੋ?
ਬਿਲਕੁਲ ਗਰੇਵਾਲ ਸਾਹਿਬ, 1-2 ਖਬਰਾਂ ਹੋਰ ਨੇ। ਪੰਜਾਬ ਸਰਕਾਰ ਨੂੰ ਮਾਈਨਿੰਗ ਮਾਮਲੇ 'ਚ ਵੀ ਝਟਕਾ ਦਿੱਤਾ ਹਾਈ ਕੋਰਟ ਨੇ, ਉਹਨਾਂ ਨੇ ਨਵੀਂ ਨੀਤੀ ਤੇ ਰੋਕ ਲਾ ਦਿੱਤੀ ਹੈ। ਸੋ ਪੰਜਾਬ ਸਰਕਾਰ ਨੂੰ ਮਾਈਨਿੰਗ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ। ਅਦਾਲਤ ਨੇ ਸਰਕਾਰ ਦੀ ਮਾਈਨਿੰਗ ਨੂੰ ਲੈ ਕੇ ਜਿਹੜੀ ਨਵੀਂ ਯੋਜਨਾ ਹੈ ਉਹਦੇ ਤੇ ਰੋਕ ਲਾ ਦਿੱਤੀ ਹੈ। ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਜਿਹੜੀ ਡਿਸਟ੍ਰਿਕਟ ਸਰਵੇ ਰਿਪੋਰਟ ਹੈ ਉਸ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਚ 274 ਠੇਕੇਦਾਰਾਂ ਨੂੰ ਮਾਈਨਿੰਗ ਕਰਨ ਲਈ ਨੋਟਿਸ ਜਾਰੀ ਕਰ ਕੀਤੇ ਸਨ। ਇਸ ਤਹਿਤ ਠੇਕੇਦਾਰਾਂ ਨੇ ਖੁਦਾਈ ਕਰਨੀ ਸੀ ਤੇ ਰੇਤ ਬਜਰੀ ਤੇ ਸਰਕਾਰ ਨੇ ਖੁਦ ਵੇਚਣੀ ਸੀ। ਸੋ ਇੱਕ ਐਡਵੋਕੇਟ ਗਗਨੇਸ਼ਵਰ ਵਾਲੀਆ ਵੱਲੋਂ ਦਾਖਲ ਕੀਤੀ ਗਈ ਸੀ ਜਨਹਿਤ ਪਟੀਸ਼ਨ, ਉਹਦੇ ਤੇ ਅੱਜ ਚੀਫ ਜਸਟਿਸ ਦੇ ਆਧਾਰ ਤੇ ਜਿਹੜਾ ਬੈਂਚ ਬਣਿਆ ਸੀ ਉਸ ਬੈਂਚ ਨੇ ਇਹ ਹੁਕਮ ਪਾਸ ਕੀਤਾ ਤੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਉਹਨਾਂ ਨੇ, ਤੇ ਉਹਨਾਂ ਨੇ ਨਵੀਂ ਜਿਹੜੀ ਮਾਈਨਿੰਗ ਨੀਤੀ ਹੈ ਹਾਲ ਦੀ ਘੜੀ ਉਹਦੇ ਤੇ ਰੋਕ ਲਾ ਦਿੱਤੀ ਹੈ।
ਜੀ ਜੀ ਹਾਂ, ਧੰਨਵਾਦ ਤੁਹਾਡਾ ਬਹੁਤ ਬਹੁਤ, ਕੱਲ ਨੂੰ ਗੱਲਬਾਤ ਹੁੰਦੀ ਹੈ।
ਸ਼ੁਕਰੀਆ ਗਰੇਵਾਲ ਸਾਹਿਬ, ਧੰਨਵਾਦ
ਧੰਨਵਾਦ। ਪ੍ਰੋਗਰਾਮ ਖਾਲਸਾ ਸਭਾ 8 ਤੋਂ ਲੈ ਕੇ 10 ਵਜੇ ਤੱਕ। ਸਕਾਈਮਨ ਫੂਡਸ ਦਾ ਮੈਂ ਨੰਬਰ ਦੇਣਾ ਚਾਹਾਂਗਾ 905-458-2096 9054582096 ਇਹਨਾਂ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ। 7955 ਟੋਬਨ ਰੋਡ ਯੂਨਿਟ ਨੰਬਰ 22 ਦੇ ਵਿੱਚ ਸਥਿਤ ਹੈ ਸਕਾਈਮਨ ਫੂਡਸ, ਔਰ ਤੁਸੀਂ ਇੱਥੋਂ ਹੋਲਸੇਲ ਰੇਟ ਦੇ ਉੱਤੇ ਮੀਟ ਲੈਣਾ ਚਾਹੁੰਦੇ ਹੋ ਤਾਂ ਸਕਾਈਮਨ ਫੂਡ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-458-2096 7955 ਟੋਬਨ ਰੋਡ ਯੂਨਿਟ ਨੰਬਰ 22 ਦੇ ਉੱਤੇ ਤੁਸੀਂ ਪਹੁੰਚਣਾ ਹੈ। ਗ੍ਰੈਂਡ ਬਿਲਡ ਹੋਮਸ, ਇੱਥੋਂ ਤੁਸੀਂ ਆਪਣਾ ਘਰ ਬਣਵਾ ਸਕਦੇ ਹੋ। ਇਨ੍ਹਾਂ ਪਾਸੋਂ 1995 ਤੋਂ ਇਹ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਹੈ। 647-710-0208 ਇਨ੍ਹਾਂ ਦਾ ਨੰਬਰ ਹੈ, 647-710-0208 ਦੇ ਉੱਤੇ ਤੁਸੀਂ ਗ੍ਰੈਂਡ ਬਿਲਡ ਹੋਮਸ ਨਾਲ ਸੰਪਰਕ ਕਰਨਾ। 7955 ਟੋਬਨ ਰੋਡ ਯੂਨਿਟ ਨੰਬਰ 22 ਦੇ ਉੱਤੇ ਤੁਸੀਂ ਪਹੁੰਚਣਾ ਸਕਾਈਮੂਨ ਫੂਡ 7955 ਟੋਬਨ ਰੋਡ ਯੂਨਿਟ ਨੰਬਰ 22 ਅਤੇ ਗ੍ਰੈਂਡ ਬਿਲਡ ਹੋਮਸ ਦਾ ਨੰਬਰ 647-710-0208 ਅਤੇ 5-star ਇੰਸ਼ੋਰੈਂਸ। ਟਰੱਕਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇੱਕ ਵਾਰ ਜ਼ਰੂਰ ਸੰਪਰਕ ਕਰਨਾ ਸੁਖਮਨ ਢਿੱਲੋਂ ਦੇ ਨਾਲ 647-871-3231 647-871-3231 ਇਹਨਾਂ ਦਾ ਨੰਬਰ ਹੈ। ਅਤੇ ਜਸਟ ਬਿਲਡਿੰਗ ਮਟੀਰੀਅਲ ਇੰਕ ਤੋਂ ਤੁਸੀਂ ਘਰਾਂ ਦੇ ਦਰਵਾਜ਼ੇ ਖਿੜਕੀਆਂ ਲਗਵਾਉਣ ਦੇ ਲਈ 647-517-1417 68 ਈਸਟਰਨ ਐਵਨਿਊ ਯੂਨਿਟ ਨੰਬਰ 5 ਦੇ ਵਿੱਚ ਇਹਨਾਂ ਦੀ ਫੈਕਟਰੀ ਹੈ। ਫੈਕਟਰੀ 'ਤੇ ਤੁਸੀਂ ਜਾ ਸਕਦੇ ਹੋ। 647-517-1417 ਇਹਨਾਂ ਦਾ ਨੰਬਰ ਹੈ। ਕੁਈਨਜ਼ਵੁੱਡ ਕਾਲਜ 905-872-0088 905-872-0088 ਅਤੇ ਟਰੂ ਨੌਰਥ ਕੰਕਰੀਟ ਕਟਿੰਗ ਐਂਡ ਕੋਰਿੰਗ ਤੋਂ ਜਸ ਨੂੰ ਤੁਸੀਂ ਕਾਲ ਕਰ ਲੈਣੀ 416-803-0623 416-803-0623। ਸਾਈਡ ਐਂਟਰਸ ਕਢਵਾਉਣੀ ਹੈ ਔਰ ਕੰਕਰੀਟ ਦੀ ਕੋਈ ਕੰਧ ਹੈ ਉਸ ਨੂੰ ਕੱਟ ਕਰਕੇ ਵਿੰਡੋਜ਼ ਵੱਡੀਆਂ ਕਰਵਾਉਣਾ ਚਾਹੁੰਦੇ ਹੋ, ਈਗਰੈਸ ਵਿੰਡੋਜ਼ ਲਗਵਾਉਣੀਆਂ, ਲੀਗਲ ਬੇਸਮੈਂਟ ਬਣਵਾਉਣੀ ਹੈ, ਟਰੂ ਨੌਰਥ ਕੰਕਰੀਟ ਕਟਿੰਗ ਤੁਹਾਡੀ ਸੇਵਾ ਵਿੱਚ ਹਾਜ਼ਰ। 416-803-0623 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਸੀਮਾ ਵਿਆਨਾ ਜੀ ਮੇਰੇ ਨਾਲ ਇਸ ਸਮੇਂ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਤੁਹਾਨੂੰ ਵੀ ਔਰ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਔਰ ਗੁੱਡ ਮਾਰਨਿੰਗ
ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸੀਮਾ ਜੀ, ਕੀ ਹਾਲ ਹੈ ਇਮੀਗ੍ਰੇਸ਼ਨ ਵਿਭਾਗ ਦਾ?
ਇਮੀਗ੍ਰੇਸ਼ਨ ਵਿਭਾਗ ਦਾ ਪਤਾ ਨੀ ਜੀ, ਮੈਂ ਤਾਂ ਨਾ ਕਈ ਵਾਰੀ ਇਹ ਸੋਚਦੀ ਹੁੰਦੀ ਹਾਂ ਕਿ ਇਹ ਕੀ ਕਰੀ ਜਾਂਦੇ ਆ ਔਰ ਕੀ ਹੋਏਗਾ ਫਿਊਚਰ ਇਹਨਾਂ ਬੱਚਿਆਂ ਦਾ। ਅੱਜ ਵੀ ਮੇਰਾ ਮੇਰੇ ਨਾਲ ਸਵਾਲ ਸੀਗਾ ਵੀ ਵਟ ਆਰ ਵੀ ਗੋਇੰਗ ਟੂ ਡੂ, ਵਟ ਆਰ ਵੀ ਲੁਕਿੰਗ ਐਟ ਫੋਰ DHPR ਇਨ ਫਿਊਚਰ, ਕਿ ਕੁਛ ਆਇਆ ਹੀ ਨੀ। 9 ਸਪਟੰਬਰ ਦੀ ਡੇਟ ਦਿੱਤੀ ਸੀ, ਉਹ ਵੀ ਨਿਕਲ ਗਈ ਵੀ ਹਾਲੇ ਤੱਕ ਤਾਂ ਕੋਈ ਆਇਆ ਨੀ ਤੇ ਬਣੂਗਾ ਕੀ ਇਹਨਾਂ ਦਾ?
What's happening there? ਤੇ ਬਹੁਤ ਸਾਰੇ ਬੱਚਿਆਂ ਦੀ ਇਸ ਪ੍ਰੋਗਰਾਮ ਦੇ ਉੱਤੇ ਨਜ਼ਰ ਲੱਗੀ ਹੈ, ਲੱਖਾਂ ਬੱਚਿਆਂ ਦੀ ਮੈਂ ਕਹਾਂਗਾ ਕਿ ਇਸ ਪ੍ਰੋਗਰਾਮ ਦੇ ਵੱਲ ਦੇਖ ਰਹੇ ਨੇ, ਹਰ ਰੋਜ਼ ਉੱਠ ਕੇ ਸਵੇਰੇ ਸ਼ਾਮ ਇਸ ਪ੍ਰੋਗਰਾਮ ਵੱਲ ਹੀ ਦੇਖੀ ਜਾ ਰਹੇ ਨੇ ਕਿ TR2PR ਕਰਦੇ ਨੇ। ਸੋ ਕਹਿੰਦੇ ਸੀਗੇ ਕਿ ਆ 2-3 ਦਿਨ ਪਹਿਲਾਂ ਆ ਜਾਣਾ, ਬਾਅਦ 'ਚ ਇਹ ਵੀ ਕਹਿਣ ਲੱਗ ਪਏ ਕਿ ਕੁਈਨ ਦੀ ਡੈਥ ਕਾਰਨ ਇਹ ਪ੍ਰੋਗਰਾਮ ਆ ਜਿਹੜਾ ਉਹ ਨਹੀਂ ਅਨਾਊਂਸ ਹੋਇਆ। ਸੋ ਤੁਹਾਡੀ ਕੀ ਐਕਸਪੈਕਟੇਸ਼ਨ ਹੈ, ਕੀ ਕੁਛ ਐਸਾ ਹੋਊਗਾ?
ਇਹ ਜਿਹੜਾ ਹੈਗਾ ਡੈਫੀਨੇਟਲੀ ਕਾਰਡ ਤੇ ਤਾਂ ਪੱਕਾ ਹੈਗਾ ਜਗਦੀਸ਼ ਜੀ, ਔਰ ਇਹ ਕਿਹਾ ਵੀ ਗਿਆ ਸੀ ਹਾਊਸ ਦੇ ਵਿੱਚ ਜਦੋਂ ਹਾਊਸ ਹਲੇ ਕਲੋਜ਼ ਹੋਇਆ ਸੀ ਉਸ ਤੋਂ ਪਹਿਲੇ ਕਿ ਹਾਂ ਮਿਨਿਸਟਰ ਨੂੰ 120 ਦਿਨ ਦਿੱਤੇ ਗਏ ਸੀ ਵੀ ਤੁਸੀਂ ਕੁਛ ਡਿਜ਼ਾਇਨ ਕਰਕੇ ਦਿਓ ਸਾਨੂੰ ਵੀ ਤੁਸੀਂ ਕਰ ਕੀ ਰਹੇ ਹੋ। ਹਾਲੇ ਤੱਕ ਕਿਉਂਕਿ ਕੋਈ ਜਵਾਬ ਨਹੀਂ ਆਇਆ ਤੇ ਜਿਹੜੇ ਮੇਰੇ ਖਿਆਲ ਕੰਜ਼ਰਵੇਟਿਵ ਦੇ ਹੈਗੇ ਸ਼ੈਡੋ ਮਿਨਿਸਟਰ ਉਹਨਾਂ ਨੇ ਲਿਖਿਆ ਹਾਊਸ ਨੂੰ ਕਿ ਵੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਵੀ ਵਟਸ ਹੈਪਨਿੰਗ ਤਾਂ ਉਹ ਹੁਣ ਤੁਸੀਂ ਦੇਖੋ ਨਾ ਕਦੀ ਕੋਵਿਡ ਬਹਾਨਾ ਹੈ ਕਦੀ ਕੋਈ ਹੋਰ ਬਹਾਨਾ ਹੈ ਕਦੀ ਕੋਈ ਬਹਾਨੇ ਦਾ ਮੇਰਾ ਮਤਲਬ ਇਹ ਨਹੀਂ ਹੈ ਕਿ ਗਵਰਨਮੈਂਟ ਬਹਾਨੇ ਲਗਾ ਰਹੀ ਹੈ ਵੀ ਕੋਈ ਨਾ ਕੋਈ ਗੱਲ ਸਾਹਮਣੇ ਆਈ ਜਾ ਰਹੀ ਉਹਨਾਂ ਦੇ ਜਿਹਦੇ ਨਾਲ ਉਹ ਇਹਨੂੰ ਡਿਲੇ ਕੀਤਾ ਜਾਈ ਜਾ ਰਿਹਾ ਔਰ ਹੁਣ ਤਾਂ 19 ਤਰੀਕ ਜਦੋਂ ਹਾਊਸ ਬੈਠੇਗਾ ਰੀਡਿੰਗ ਹੋਏਗੀ ਫਿਰ ਇਹ ਬਿੱਲ ਬਣ ਕੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਪਾਸ ਕੀਤਾ ਜਾਏਗਾ ਪਰ ਗੱਲ ਉਹ ਨਹੀਂ ਹੈ ਜਗਦੀਸ਼ ਜੀ ਮਿਨਿਸਟੀਰੀਅਲ ਇੰਸਟਰਕਸ਼ਨ ਦੇ ਵਿੱਚ ਕੁਛ ਵੀ ਕੀਤਾ ਜਾ ਸਕਦਾ ਹੈ ਨਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਅਗਰ ਮਿਨਿਸਟਰ ਚਾਹੇ ਉਹ ਮਿਨਿਸਟੀਰੀਅਲ ਇੰਸਟਰਕਸ਼ਨ ਦੇ ਨਾਲ ਇਹਨੂੰ ਜਿਵੇਂ ਪਿਛਲੀ ਵਾਰੀ ਕੀਤਾ ਸੀ TR2PA ਕੋਈ ਹਾਊਸ ਤੋਂ ਪਾਸ ਨਹੀਂ ਕਰਾਇਆ ਗਿਆ ਸੀ ਉਹ ਇਕਦਮ ਇੰਸਟਰਕਸ਼ਨ ਦੇ ਨਾਲ ਉਹਨਾਂ ਨੂੰ ਇਹ ਅਨਾਊਂਸਮੈਂਟ ਕਰਤੀ ਗਈ ਸੀ ਕਿ ਹਾਂ ਜੀ ਅਸੀਂ 90,000 ਬੱਚੇ ਬੰਦਿਆਂ ਨੂੰ ਜਿਹੜੇ ਟੈਂਪਰੇਰੀ ਹੈਗੇ ਪੱਕੇ ਕਰ ਦੇਣਾ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਸੋ ਐਨੀਥਿੰਗ ਕੈਨ ਬੀ ਡਨ ਅਗਰ ਮਿਨਿਸਟਰ ਚਾਹੇ ਇਹ ਨਹੀਂ ਕੋਈ ਗੱਲ ਹੁੰਦੀ ਪਰ ਹੁਣ ਪ੍ਰੋਬਲਮ ਤਾਂ ਇਹ ਹੈ ਕਿ ਆਈ ਡੋਂਟ ਨੋ ਕਿ ਐਡਮਿਨਿਸਟ੍ਰੇਟਿਵਲੀ ਉੱਥੇ ਕੀ ਡਿਲੇਜ਼ ਹੈ ਉਹਨਾਂ ਨੇ ਜਵਾਬ ਵੀ ਡਿਪਾਰਟਮੈਂਟ ਨੇ ਇਹੀ ਦਿੱਤਾ ਉਹਨਾਂ ਨੂੰ ਕਿ ਹਾਂਜੀ ਅਸੀਂ ਪੂਰੇ ਡਿਸਕਸ਼ਨ ਆਨ ਗੋਇੰਗ ਹੈ ਅਸੀਂ ਸਪੀਡ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਹਾਲੇ ਤੱਕ ਕੁਛ ਸਾਹਮਣੇ ਨਹੀਂ ਆਇਆ ਸੋ ਆਈ ਕੈਂਟ ਮੇਕ ਐਨੀ ਕਾਮੈਂਟ ਔਨ ਦੈਟ ਕਿ ਮੈਨੂੰ ਖੁਦ ਨਹੀਂ ਪਤਾ ਕਿ ਇਹ ਹੋ ਕੀ ਰਿਹਾ ਸੋ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਪਰ ਇੱਕ ਉਮੀਦ ਜ਼ਰੂਰ ਹੈਗੀ ਹੈ ਕਿ ਇਹ ਡੈਫੀਨੇਟਲੀ ਖੋਲਿਆ ਜਾਏਗਾ ਇਸ ਕਰਕੇ ਮੇਰੀ ਬੱਚਿਆਂ ਨੂੰ ਤਾਂ ਇਹ ਸਲਾਹ ਜ਼ਰੂਰ ਹੈ ਕਿ ਤੁਸੀਂ ਰੈਡੀਨੈਸ ਰੱਖੋ ਆਪਣੀ ਔਰ ਰੈਡੀਨੈਸ ਵਾਸਤੇ ਪਲੀਜ਼ ਪ੍ਰੋਫੈਸ਼ਨਲ ਹੈਲਪ ਲਓ ਹੁਣ ਇਹ ਵੀ ਹੋ ਸਕਦਾ ਕਿ ਸਿਰਫ ਜਿਹੜਾ ਹੈਗਾ ਇਨ ਡਿਮੈਂਡ ਜੋਬ ਦੇ ਵਿੱਚ ਜਿਹੜੇ ਬੱਚੇ ਕੰਮ ਕਰ ਰਹੇ ਹੈ ਉਹਨਾਂ ਨੂੰ ਇਨਵਾਈਟ ਕੀਤਾ ਜਾਵੇ ਇਹ ਵੀ ਇੱਕ ਪੋਸੀਬਿਲਿਟੀ ਪੂਰੀ ਹੈਗੀ ਹੈ ਸੋ ਔਰ ਇਨ ਡਿਮੈਂਡ ਜੋਬ ਦੀ ਲਿਸਟ ਤਾਂ ਬਹੁਤ ਹੀ ਵੱਡੀ ਹੈ ਥੋੜੀ ਵੀ ਨਹੀਂ ਤੁਸੀਂ ਕਿਸੇ ਨੂੰ ਵੀ ਪੁੱਛੋ ਕੈਨੇਡਾ ਦੇ ਕਿਸੇ ਵੀ ਕੋਨੇ ਤੇ ਜਿਹੜਾ ਵਕੇਸ਼ਨ ਤੇ ਜਾ ਕੇ ਆਇਆ ਕੋਈ ਕਦੀ ਸੁਣਿਆ ਨੀ ਹੋਣਾ ਉਹਨਾਂ ਨੇ ਕਿ ਮੈਕਡੋਨਲਡ 6 ਵਜੇ ਬੰਦ ਕਰ ਦਿੰਦੇ ਆ ਤੇ ਸਾਡੇ ਇੱਕ ਫਰੈਂਡ ਹੁਣੇ ਆਏ ਕੈਲਗਰੀ ਵਾਲੇ ਪਾਸੇ ਕਹਿੰਦੇ ਉਹਨਾਂ ਨੇ ਕਿਹਾ ਕਿ ਉੱਥੇ ਸਾਈਨ ਬੋਰਡ ਇਹ ਲੱਗਿਆ ਹੋਇਆ ਡਿਊ ਟੂ ਸ਼ਾਰਟੇਜ ਆਫ ਸਟਾਫ ਵੀ ਆਰ ਸੋਰੀ ਵੀ ਹੈਵ ਟੂ ਕਲੋਜ਼ ਅਰਲੀ
ਜੀ ਔਰ ਖੁਦ ਮੈਂ ਖੁਦ ਕੈਲਗਰੀ ਐਡਮਿੰਟਨ ਦੇਖਿਆ ਹੋਇਆ ਔਰ ਉੱਥੇ ਜਿੰਨੀ ਲੇਬਰ ਸ਼ਾਰਟੇਜ ਆ ਔਰ ਉੱਥੇ ਵੇਜਸ ਵੀ ਇੱਥੇ ਨਾਲੋਂ ਜ਼ਿਆਦਾ ਨੇ ਤੇ ਘਰਾਂ ਦੀ ਪ੍ਰਾਈਸ ਤਾਂ ਤੀਜਾ ਹਿੱਸਾ ਹੈਗਾ ਹੀ ਹੈਗੀ ਆ ਉੱਥੇ
ਹਾਂਜੀ ਬਿਲਕੁਲ ਔਰ ਜਾਣ ਉੱਥੇ ਬੱਚੇ ਮੈਂ ਤਾਂ ਖੁਦ ਕਹਿੰਦੀ ਹਾਂ ਕਿ ਜਾਓ ਜਾ ਕੇ ਕੰਮ ਕਰੋ ਤਾਂ ਕਿ ਤੁਹਾਡਾ ਫਿਊਚਰ ਸਿਕਿਓਰ ਹੋ ਸਕੇ ਓਨਟੇਰੀਓ ਤੋਂ ਬਾਹਰ ਬਹੁਤ ਕੁਛ ਹੈਗਾ ਆਈ ਨੋ ਆਈ ਡੋਂਟ ਇਵਨ ਵਰਕ ਇਨ ਅਦਰ ਪ੍ਰੋਵਿੰਸਿਸ ਪਰ ਮੈਨੂੰ ਤਾਂ ਇਹਨਾਂ ਦਾ ਓਨਾ ਹੀ ਫਿਕਰ ਹੈ ਨਾ ਕਿ ਹਾਂ ਇਹਨਾਂ ਦੇ ਕਿਤੇ ਨਾ ਕਿਤੇ ਸੈਟਲਮੈਂਟ ਹੋਣੀ ਚਾਹੀਦੀ ਹੈ ਔਰ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲੇ ਇਹਨਾਂ ਨੂੰ ਜਾਣਾ ਚਾਹੀਦਾ ਕੰਮ ਕਰਨਾ ਚਾਹੀਦਾ ਤਾਂ ਕਿ ਇਹਨਾਂ ਦਾ ਫਿਊਚਰ ਸਿਕਿਓਰ ਹੋ ਸਕੇ
ਧੰਨਵਾਦ ਇਸ ਅਪਡੇਟ ਦੇ ਲਈ ਤੇ ਕੁਛ ਹੋਰ ਕਹਿਣਾ ਚਾਹੋ
ਹਾਂਜੀ ਬਿਲਕੁਲ ਮੈਂ ਦੇਖਦੀ ਸੀ ਇਹ ਬਹੁਤ ਹੁਣ ਜਦੋਂ ਸੈਪਟੰਬਰ ਅਕਤੂਬਰ ਦਾ ਟਾਈਮ ਆਉਂਦਾ ਮੇਰਾ ਬੜਾ ਕੰਸਰਨ ਹੋ ਜਾਂਦਾ ਕਿ ਕਾਫੀ ਫੈਮਿਲੀ ਜਿਹੜੀਆਂ ਹੈਗੀਆਂ ਬਾਹਰ ਇੰਡੀਆ ਜਾਂਦੇ ਆ ਹਾਲੇ ਵੀ ਅਰੇਂਜਡ ਮੈਰਿਜਿਸ ਬਹੁਤ ਪ੍ਰੈਵਲੈਂਟ ਹੈ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਲੋਕ ਵਿਆਹ ਕਰਨ ਜਾਂਦੇ ਆ ਤਾਂ ਅਗਰ ਉਹ ਕਿਸੇ ਰਸਤਾ ਦਾ ਪਲਾਨ ਹੈਗਾ ਉਹ ਬੱਚੇ ਜਿਹੜੇ ਰੀਸੈਂਟਲੀ ਇੱਥੇ ਪਰਮਾਨੈਂਟ ਹੋਏ ਹੈ ਪੱਕੇ ਹੋਏ ਹੈ ਉਹਨਾਂ ਨੂੰ ਵੀ ਇਹ ਸੁਜੈਸ਼ਨ ਹੈ ਕਿ ਅਗਰ ਤੁਸੀਂ ਆਪਣੀ ਮੈਰਿਜ ਕਰਨ ਲਈ ਜਾ ਰਹੇ ਹੋ ਇੰਡੀਆ ਰੈਡੀਨੈਸ ਵਾਸਤੇ ਉਹਦੇ ਵਾਸਤੇ ਵੀ ਪ੍ਰਿਪੇਅਰ ਕਰਨ ਵਾਸਤੇ ਆਪਣੇ ਆਪ ਨੂੰ ਸਾਡੇ ਨਾਲ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਸਪਾਊਸਲ ਐਪਲੀਕੇਸ਼ਨ ਐਜ਼ ਫਾਰ ਐਜ਼ ਆਰ ਕੰਪਨੀ ਇਜ਼ ਕੰਸਰਨਡ ਆਰ ਗੋਇੰਗ ਗ੍ਰੇਟ ਸਾਨੂੰ ਇਹ ਪਤਾ ਕਿ ਕਿਸੇ ਦਾ ਵੀਜ਼ਾ ਆਇਆ ਅਸੀਂ ਤਾਂ ਖੁਦ ਹੈਰਾਨ ਹੋ ਜਾਂਦੇ ਹਾਂ ਕਈ ਵਾਰੀ ਕਿ 4-4 ਮਹੀਨੇ ਚ ਵੀ ਵੀਜ਼ਾ ਆ ਗਿਆ ਔਰ ਉਹ ਐਪਲੀਕੇਸ਼ਨ ਇੰਡੀਆ ਤੱਕ ਤਾਂ ਪਹੁੰਚਦੀਆਂ ਹੀ ਨਹੀਂ ਇੱਥੋਂ ਹੀ ਜਿਹੜੀ ਹੈਗੀ ਸੈਂਟਰਲ ਆਫਿਸ ਸੈਂਟਰਲਾਈਜ਼ਡ ਆਫਿਸ ਜਿਹੜੇ ਹੈਗੇ ਇੱਥੇ ਉਹ ਹੀ ਉਹਨੂੰ ਜਿਹੜਾ ਪ੍ਰੋਸੈਸ ਕਰਕੇ ਖਤਮ ਕਰ ਦਿੰਦੇ ਆ ਔਰ ਪਾਸਪੋਰਟ ਰਿਕੁਐਸਟ ਭੇਜ ਦਿੰਦੇ ਆ ਆਈ ਗੋਟ ਪਾਸਪੋਰਟ ਰਿਕੁਐਸਟ ਫਰੋਮ CPC ਮਿਸਿਸਾਗਾ ਆਈ ਗੋਟ ਪਾਸਪੋਰਟ ਰਿਕੁਐਸਟ ਫਰੋਮ ਆਡਮਾ ਆਫਿਸ ਮਤਲਬ ਇੰਨੀ ਛੇਤੀ ਛੇਤੀ ਕੰਮ ਹੋ ਰਿਹਾ ਸੋ ਕਿਸੇ ਨਾ ਕਿਸੇ ਸੈਕਟਰ ਚ ਤਾਂ ਕੋਈ ਕੰਮ ਹੋ ਰਿਹਾ ਸੋ ਅਗਰ ਕਿਸੇ ਨੇ ਸਪਾਊਸਲ ਐਪਲੀਕੇਸ਼ਨ ਸਪਾਊਸਲ ਵਾਸਤੇ ਕੋਈ ਆਪਣੀ ਪ੍ਰੈਪਰੇਸ਼ਨ ਕਰਨੀ ਹੈ ਤਾਂ ਜ਼ਰੂਰ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਰਿਟੇਨ ਕਰ ਸਕਦੇ ਤਾਂ ਕਿ ਆਉਂਦਿਆਂ ਅਸੀਂ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਸਬਮਿਟ ਕਰਨ ਦੇ ਕਾਬਿਲ ਹੋ ਸਕੀਏ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਦੱਸਣਾ ਚਾਹੂੰਗੀ ਜਗਦੀਸ਼ ਜੀ ਜਿਹੜੇ ਵੀ ਪਰਮਾਨੈਂਟ ਰੈਜੀਡੈਂਟ ਹੋਏ ਹੈ ਜਾਂ ਹੈਗੇ ਹੈ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਹਾਲੇ ਤੱਕ ਨਹੀਂ ਲਈ ਉਹ ਬਾਹਰ ਬੈਠੇ ਬੈਠੇ ਆਪਣੇ ਸਪਾਊਸ ਨੂੰ ਸਪੋਂਸਰ ਨਹੀਂ ਕਰ ਸਕਦੇ ਦੇ ਹੈਵ ਟੂ ਬੀ ਇਨ ਦਾ ਕੰਟਰੀ ਟੂ ਸਪੋਂਸਰ ਦੇ ਸਪਾਊਸ ਬਹੁਤ ਸਾਰੇ ਬੱਚੇ ਹੁਣ ਇਸੇ ਭੁਲੇਖੇ ਚ ਉੱਥੇ ਬੈਠੇ ਰਹਿੰਦੇ ਉੱਥੋਂ ਹੀ ਆਪਣੀ ਐਪਲੀਕੇਸ਼ਨ ਸਬਮਿਟ ਕਰਵਾਈ ਜਾਂਦੇ ਹੈ। ਐਂਡ ਡੋਂਟ ਲਾਈ, ਝੂਠ ਵੀ ਨਾ ਬੋਲੋ ਤੁਸੀਂ, ਕਿਉਂਕਿ ਹੁਣ ਜਿਹੜਾ ਐਕਸੈਸ ਹੈ ਪੂਰਾ ਦਾ ਪੂਰਾ ਹੈ ਆਫਿਸਰ ਕੋਲ, ਔਰ ਜ਼ਰੂਰ ਦੇਖ ਰਿਹਾ ਕਿ ਤੁਸੀਂ ਕੰਟਰੀ ਤੋਂ ਬਾਹਰ ਹੋ ਕਿ ਤੁਸੀਂ ਕੰਟਰੀ ਦੇ ਵਿੱਚ ਹੋ, ਐਂਡ ਦੇ ਕੈਨ ਫਾਈਂਡ ਆਊਟ ਈਜ਼ੀਲੀ।
ਸੋ ਨੰਬਰ ਇਹਨਾਂ ਦਾ 905-452-0000, 905-452-0000 ਇਹਨਾਂ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 905-452-0000। ਥੈਂਕ ਯੂ ਜੀ,
ਥੈਂਕ ਯੂ ਵੈਰੀ ਮਚ, ਧੰਨਵਾਦ। ਔਰ ਨੈਕਸਟ ਵੀਕ ਫਿਰ ਅਪਡੇਟ ਲੈ ਕੇ ਆਵਾਂਗੇ।
ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਂਝੀਤ ਦੀਦਾਰ ਸਿੰਘ ਬੈਂਸ ਹੋਣਾ ਦਾ ਜੇਕਰ ਤੁਸੀਂ ਨਾਂ ਸੁਣਿਆ ਤਾਂ ਕੱਲ੍ਹ ਉਹ ਸ਼ਾਮੀ ਆਪਣੀ ਇਹ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਅਤੇ ਦੀਦਾਰ ਸਿੰਘ ਬੈਂਸ ਹੋਣਾ ਦਾ ਜਿਹੜਾ ਜੀਵਨ ਹੈ ਉਹ ਬੜਾ ਇੰਸਪਾਇਰੇਸ਼ਨਲ ਜੀਵਨ ਹੈ ਉਹਨਾਂ ਦਾ। ਅਤੇ 1948 ਦੇ ਕਰੀਬ ਉਹ ਪੰਜਾਬ ਛੱਡ ਕੇ ਬਾਹਰ ਨਿਕਲੇ ਸੀ। 1939 ਦੇ ਵਿੱਚ ਉਹ ਨੰਗਲ ਖੁਰਦ ਜਿਹੜਾ ਪਿੰਡ ਹੈ ਹੁਸ਼ਿਆਰਪੁਰ ਦੇ ਵਿੱਚ ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ। 18 ਸਾਲ ਦੀ ਉਮਰ ਸੀਗੀ ਜਦੋਂ ਇਹ ਇੱਥੇ ਕੈਲੀਫੋਰਨੀਆ ਆਏ, ਅਤੇ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਆ ਕੇ ਪਹਿਲਾਂ ਇਹਨਾਂ ਦੀ ਐਂਟਰੀ ਰੋਕੀ ਗਈ। ਜੋ ਉਸ ਸਮੇਂ ਦਾ ਮਾਹੌਲ ਸੀ, ਜੋ ਉਸ ਸਮੇਂ ਚੱਲਦਾ ਸੀਗਾ ਇਮੀਗ੍ਰੈਂਟਸ ਦੇ ਨਾਲ, ਜਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਦੇ ਵਿੱਚੋਂ ਅੱਜ ਸਾਡੇ ਇਹ ਸਟੂਡੈਂਟ ਲੰਘ ਰਹੇ ਨੇ, ਬੱਚੇ ਲੰਘ ਰਹੇ ਨੇ, ਉਸੇ ਤਰ੍ਹਾਂ ਦਾ ਹੀ ਦੁਸ਼ਵਾਰੀਆਂ ਦੇ ਵਿੱਚੋਂ ਇਹਨਾਂ ਨੂੰ ਲੰਘਣਾ ਪਿਆ। ਫਿਰ ਇਹਨਾਂ ਨੂੰ ਇੱਕ ਫਾਰਮ ਦੇ ਵਿੱਚ ਜੌਬ ਮਿਲੀ, ਇੱਕ ਫਰੂਟ ਆਰਚਿਡ ਦੇ ਵਿੱਚ, ਬਾਗ ਦੇ ਵਿੱਚ ਇਹਨਾਂ ਨੂੰ ਜੌਬ ਮਿਲੀ ਅਤੇ ਉੱਥੇ ਇਹ ਜੌਬ ਕਰਨੀ ਇਹਨਾਂ ਨੇ ਸ਼ੁਰੂ ਕੀਤੀ 1948 ਤੋਂ ਬਾਅਦ। ਫਿਰ ਇਹਨਾਂ ਨੇ ਆਪਣੀ ਸ਼ਾਦੀ ਕਰਵਾਈ, ਸ਼ਾਦੀ ਕਰਵਾ ਕੇ ਇਹਨਾਂ ਨੇ ਫਿਰ ਆਪਣੀ ਥੋੜ੍ਹੀ ਬਹੁਤੀ ਜ਼ਮੀਨ ਖਰੀਦੀ ਅਤੇ ਆਪਣੇ ਆੜੂ ਆ ਜਿਹੜੇ ਉਗਾਉਣੇ ਸ਼ੁਰੂ ਕਰ ਦਿੱਤੇ। ਅਤੇ ਫਿਰ ਉਹ 1962 ਦੇ ਵਿੱਚ ਉਹਨਾਂ ਨੇ ਫਾਰਮਿੰਗ ਸ਼ੁਰੂ ਕੀਤੀ ਅਤੇ ਦੈਨ ਹੀ ਬਿਕਮ ਵਨ ਆਫ ਦਾ ਬਿਗੈਸਟ ਪੀਚ ਗਰੋਅਰ,
ਪੀਚ ਕਿੰਗ ਵੀ ਕਿਹਾ ਜਾਂਦਾ,
ਪੀਚ ਕਿੰਗ, ਆਪਣਾ ਬਿਗੈਸਟ ਪੀਚ, ਆੜੂਆਂ ਦਾ ਰਾਜਾ ਕਹਿ ਲਈਏ ਕਿ ਇਹ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਦੋ ਤਿੰਨ ਹੈ, ਭਿੰਡੀ ਓਕਰਾ ਕਿੰਗ
ਜੀ
ਆਪਣੇ ਪੰਜਾਬੀ ਹੋਏ ਨੇ, ਅਤੇ ਆੜੂ ਉਗਾਉਣ ਵਾਲੇ ਇਹਨਾਂ ਦਾ, ਅਤੇ ਬਦਾਮਾਂ ਦਾ, ਅਤੇ ਹੋਰ ਸਾਰੇ ਇੱਦਾਂ ਵੱਖ ਵੱਖ ਜਿਹੜੇ ਖੇਤਰਾਂ ਦੇ ਵਿੱਚ ਕਾਫੀ ਉੱਥੇ ਲੋਕਾਂ ਨੇ ਤਰੱਕੀ ਕੀਤੀ ਹੈ। ਸੋ ਦੀਦਾਰ ਸਿੰਘ ਬੈਂਸ ਬਿਕਮ ਵਨ ਆਫ ਦਾ ਬਿਗੈਸਟ ਪੀਚ ਗਰੋਅਰ ਇਨ ਕੈਲੀਫੋਰਨੀਆ, ਅਤੇ ਬਾਕੀ ਉਹਨਾਂ ਦੀ ਸੁਸਾਇਟੀ ਨੂੰ ਕਾਫੀ ਵੱਡੀ ਕੰਟਰੀਬਿਊਸ਼ਨ ਰਹੀ ਹੈ। 1964 ਦੇ ਵਿੱਚ ਉਹਨਾਂ ਦੀ ਸ਼ਾਂਤੀ ਪੂਨੀਅਨ ਦੇ ਨਾਲ ਸ਼ਾਦੀ ਹੋਈ ਸੀ। 1984 ਤੋਂ ਪਹਿਲਾਂ ਉਹ ਕਲੀਨ ਸ਼ੇਵਨ ਸੀਗੇ, ਅਤੇ 1984 ਤੋਂ ਬਾਅਦ ਫਿਰ ਉਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਆਏ, ਅਤੇ ਫਿਰ ਇਸ ਦੇ ਵਿੱਚ ਉਹਨਾਂ ਨੇ ਕਾਫੀ ਕੰਟਰੀਬਿਊਸ਼ਨ ਆ ਜਿਹੜੀ ਕੀਤੀ। ਕੁਝ ਇੱਕ ਗੱਲਾਂ ਦੇ ਵਿੱਚ ਉਹ ਕੰਟਰੋਵਰਸ਼ੀਅਲ ਵੀ ਹੋਏ। ਸੋ ਦੀਦਾਰ ਸਿੰਘ ਬੈਂਸ ਦਾ ਇੱਕ ਬੜਾ ਇੰਸਪਾਇਰੇਸ਼ਨਲ ਜਿਹੜਾ ਆਪਣਾ ਜੀਵਨ ਰਿਹਾ, ਅਤੇ ਉਹ ਇਸ ਫਾਨੀ ਸੰਸਾਰ ਨੂੰ ਕੱਲ੍ਹ ਅਲਵਿਦਾ ਆਖ ਗਏ ਨੇ। ਸੋ ਇਸ ਸਮੇਂ ਸਿੱਖ ਕਮਿਊਨਿਟੀ ਦੇ ਵਿੱਚ, ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦੇ ਪ੍ਰਤੀ, ਉਹਨਾਂ ਦੇ ਜਾਣ 'ਤੇ ਸੋਗ ਦੀ ਲਹਿਰ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਅਫਸੋਸ ਜ਼ਾਹਰ ਕੀਤਾ ਗਿਆ, ਅਤੇ ਹੋਰ ਸਿੱਖ ਲੀਡਰਾਂ ਵੱਲੋਂ ਵੀ ਉਹਨਾਂ ਦੇ ਇਸ ਤੋਂ ਜਾਣ ਤੋਂ ਬਾਅਦ ਜਿਹੜਾ ਅਫਸੋਸ ਜ਼ਾਹਰ ਕੀਤਾ ਗਿਆ। ਜੁੜੇ ਪ੍ਰਮੁੱਖ ਖਬਰਸਾਰ ਦੇ ਨਾਲ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ।
ਆਵਰ ਹੋਮ ਅਪਲਾਇੰਸ 4 ਲੋਕੇਸ਼ਨ 'ਤੇ ਤੁਹਾਨੂੰ ਸਰਵ ਕਰਦੇ ਨੇ ਜੀ, 416-555-5553 ਹੈੱਡ ਆਫਿਸ ਦਾ ਨੰਬਰ ਆ। ਬਹੁਤ ਸਾਰੀਆਂ ਡੀਲਸ ਜਿਹੜੀਆਂ ਨੇ ਇਸ ਵਕਤ ਦਿੱਤੀਆਂ ਜਾਂਦੀਆਂ ਨੇ, ਬ੍ਰੈਂਡ ਨਿਊ ਅਪਲਾਇੰਸਿਸ ਤੁਸੀਂ ਆਪਣੇ ਘਰ ਦੇ ਲਈ ਖਰੀਦਣੇ ਨੇ ਤਾਂ ਬਹੁਤ ਬਹੁਤ ਸ਼ਾਨਦਾਰ ਅਪਲਾਇੰਸਿਸ ਜਿਹੜੇ ਨੇ, ਫਰਿੱਜਾਂ ਹੋ ਗਏ, ਡਿਸ਼ਵਾਸ਼ਰ ਹੋ ਗਏ, ਇਸ ਤੋਂ ਇਲਾਵਾ ਲਾਂਡਰੀ ਸੈਕਸ਼ਨ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਪਾਸ ਅਪਲਾਇੰਸਿਸ ਪਏ ਨੇ। ਸੋ ਤੁਸੀਂ ਵੀ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ 'ਤੇ, ourhomeappliances.com, ourhomeappliances.com ਇਹਨਾਂ ਦੀ ਵੈਬਸਾਈਟ ਆ। ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਮਾਈਨਰ ਡੈਂਟ ਸਕਰੈਚ ਵਾਲੇ ਕੋਈ ਅਪਲਾਇੰਸਿਸ ਲੱਭ ਰਹੇ ਹੋ ਆਪਣੇ ਬੈਕਯਾਰਡ ਦੇ ਵਿੱਚ, ਗਰਾਜ ਦੇ ਵਿੱਚ ਰੱਖਣ ਦੇ ਲਈ, ਤਾਂ ਅਪ ਟੂ 70% ਤੱਕ ਦਾ ਡਿਸਕਾਊਂਟ ਜਿਹੜਾ ਇਹਨਾਂ ਨੂੰ ਵੱਲੋਂ ਦਿੱਤਾ ਜਾਂਦਾ ਆ। ਸੋ ਮਾਈਨਰ ਡੈਂਟ ਅਤੇ ਸਕਰੈਚ ਕਦੋਂ ਪੈਂਦਾ, ਜਦੋਂ ਕਈ ਵਾਰੀ ਲੋਡਿੰਗ ਅਨਲੋਡਿੰਗ ਕਰਨ ਵੇਲੇ ਚਲੀਟਾਂ ਪੈ ਜਾਂਦੀਆਂ ਜਾਂ ਫਿਰ ਮਾਈਨਰ ਡੈਂਟ ਸਾਈਡ 'ਤੇ ਪੈ ਜਾਂਦਾ। ਸੋ ਇਹੋ ਜਿਹੇ ਅਪਲਾਇੰਸਿਸ ਨੈਵਰ ਯੂਜ਼ਡ ਬਟ ਓਪਨ ਬੋਕਸ ਵਿਦ ਮਾਈਨਰ ਡੈਂਟ ਐਂਡ ਸਕਰੈਚ ਵਾਲੇ ਅਪਲਾਇੰਸਿਸ ਹੁੰਦੇ ਨੇ, ਅਪ ਟੂ 70% ਤੱਕ ਦਾ ਜਿਹੜਾ ਡਿਸਕਾਊਂਟ ਜਿਹੜਾ ਕਈਆਂ 'ਤੇ ਦਿੱਤਾ ਜਾਂਦਾ ਹੈ। ਜੇ ਸਪੋਜ਼ ਕਰੋ ਇੱਕ ਦੀ ਕੀਮਤ $1,000 ਦੀ ਆ, ਤਾਂ $300-350 ਦੇ ਵੀ ਉਹ ਜਿਹੜੇ ਅਪਲਾਇੰਸਿਸ ਦਿੱਤੇ ਜਾਂਦੇ ਨੇ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨਾ, ਔਰ ਬ੍ਰੈਂਡ ਨਿਊ ਜਿਹੜੇ ਅਪਲਾਇੰਸਿਸ ਉਹਨਾਂ ਦੇ ਇਹਨਾਂ ਦੇ ਪਾਸ ਪਰਮਾਰ ਲੱਗੀ ਪਈ ਆ,
ਵੱਖ-ਵੱਖ ਕੰਪਨੀਆਂ ਦੇ ਅਪਲਾਇੰਸਸ ਨੇ। ਸੋ ਨੰਬਰ 416-551-5553
ਸੋ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਸ਼ਕੀਲ ਅਸ਼ਫ ਦੀ, ਜਿਨ੍ਹਾਂ ਦੀ ਐਮ ਕੇ ਆਟੋ ਸ਼ੋਪ ਸੀਗੀ, ਉਹਨਾਂ ਦੇ ਇੱਕ ਇੰਪਲਾਈ ਵੱਲੋਂ ਗੋਲੀ ਮਾਰ ਕੇ ਜਿਹੜਾ ਇੱਕ ਜਿੱਥੇ ਪੁਲਿਸ ਆਫਿਸਰ ਦਾ ਕਤਲ ਕੀਤਾ ਗਿਆ, ਨਾਲ ਉਹਨਾਂ ਦਾ ਵੀ ਕਤਲ ਕੀਤਾ ਅਤੇ ਕੁਝ ਇੱਕ ਹੋਰ ਲੋਕ ਜ਼ਖਮੀ ਕੀਤੇ ਗਏ। ਬਾਅਦ ਦੇ ਵਿੱਚ ਕਾਤਲ ਨੂੰ ਪੁਲਿਸ ਵੱਲੋਂ ਇੱਕ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ। ਸੋ ਸ਼ਕੀਲ ਅਸ਼ਰਫ ਬਾਰੇ ਕਾਫ਼ੀ ਇਸ ਸਮੇਂ ਜਿੱਥੇ ਪਾਕਿਸਤਾਨੀ ਭਾਈਚਾਰੇ ਦੇ ਵਿੱਚ ਉਸ ਦੀ ਮੌਤ ਦੇ ਉੱਤੇ ਦੁੱਖ ਹੈ ਅਤੇ ਉਸ ਵੱਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਇਸ ਸਮੇਂ ਚੱਲ ਰਿਹਾ ਵਾ, ਨਾਟ ਓਨਲੀ ਇਨ ਦਾ ਪਾਕਿਸਤਾਨੀ ਕਮਿਊਨਿਟੀ ਬਟ ਕਮਿਊਨਿਟੀਜ਼ ਐਟ ਲਾਰਜ, ਜਿਹੜੇ ਕਿ ਨੈਸ਼ਨਲ ਮੀਡੀਆ ਦੇ ਉੱਤੇ ਵੀ ਉਹਨਾਂ ਦੀ ਮੌਤ ਅਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀਗਾ ਉਸ ਦੀ ਚਰਚਾ ਹੈ, ਉਸ ਦੇ ਉੱਤੇ ਲੋਕ ਜ਼ਿਕਰ ਕਰ ਰਹੇ ਨੇ ਉਹਨਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਦਾ, ਜਿਸ ਤਰ੍ਹਾਂ ਉਹਨਾਂ ਨੇ ਕਮਿਊਨਿਟੀ ਦੇ ਹਰ ਕੰਮ ਦੇ ਵਿੱਚ ਪਾਰਟੀਸਪੇਟ ਕੀਤਾ। ਸੋ ਇਸ ਏਰੀਏ ਦੇ ਵਿੱਚ ਇਸ ਚੱਲੀ ਗੋਲੀ ਦੀਆਂ ਖਬਰਾਂ ਹਰੇ ਠੰਡੀਆਂ ਨਹੀਂ ਹੋਈਆਂ ਅਤੇ ਕੱਲ੍ਹ ਇੱਕ ਹੋਰ ਜਿਹੜੀ ਉੱਥੇ ਗੋਲੀ ਚੱਲੀ ਹੈ ਰਾਤੀਂ 1 ਵਜੇ ਡੈਂਟਨ ਪ੍ਰੋਮਨੇਟ ਅਤੇ ਵਿੰਸਟਨ ਚਰਚਲ ਬੁਲੇਵਰਡ ਦੇ ਇਲਾਕੇ ਦੇ ਵਿੱਚ ਗੋਲੀ ਚੱਲਣ ਦੀਆਂ ਖਬਰਾਂ ਨੇ ਜਿਹੜੀਆਂ ਆਈਆਂ ਨੇ। ਸੋ ਇੱਕ ਵਿਅਕਤੀ ਨੂੰ ਗੋਲੀ ਲੱਗਣ ਕਾਰਨ ਉਸ ਨੂੰ ਟਰਾਮਾ ਸੈਂਟਰ ਦੇ ਵਿੱਚ ਪਹੁੰਚਾਇਆ ਗਿਆ। ਸੋ ਲਗਾਤਾਰ ਜਿਹੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਉਹ ਜਿੱਥੇ ਟੋਰਾਂਟੋ ਤੋਂ ਆਉਂਦੀਆਂ ਨੇ ਉੱਥੇ ਮਿਸਾਗਾ ਤੋਂ ਅਤੇ ਫਿਰ ਬ੍ਰੈਂਪਟਨ ਤੋਂ ਜਿਹੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਆ ਰਹੀਆਂ ਨੇ। ਦੂਸਰੇ ਪਾਸੇ ਸੰਦੀਪ, ਅਸੀਂ ਇੰਨੇ ਚਿੰਤਤ ਹਾਂ, ਅਸੀਂ ਇੰਨਾ ਰੌਲਾ ਪਾ ਰਹੇ ਹਾਂ, ਪਰ ਜਿਹੜੀ ਪੁਲਿਸ ਦੀ ਰਿਪੋਰਟ ਸ਼ੋਅ ਕਰ ਰਹੀ ਹੈ, ਸਟੈਟਿਸਟਿਕਸ ਜਿਹੜੇ ਪੁਲਿਸ 'ਤੇ ਸ਼ੋਅ ਕਰ ਰਹੇ ਨੇ, ਜੇਕਰ ਪੁਰਾਣੇ ਸਮੇਂ ਦੇ ਨਾਲ ਆਪਾਂ ਕੰਪੇਅਰ ਕਰੀਏ
ਜੀ,
ਕ੍ਰਾਈਮ ਦੀ ਦਰ ਉਹ ਘੱਟ ਰਹੀ ਆ।
ਅੱਛਾ, ਇਹ ਅਸਲ ਦੇ ਵਿੱਚ ਇਹ ਹੈ ਨਾ, ਹੁਣ ਭਾਅ ਜੀ ਪਰਸੈਂਟੇਜ ਦੇ ਹਿਸਾਬ ਨਾਲ ਲਏ ਜਾਂਦੇ ਨਾ, ਨੰਬਰ ਵੈਲਿਊ ਦੇ ਹਿਸਾਬ ਨਾਲ ਕਿਉਂ ਨੀ ਦੱਸਦੇ ਤੁਸੀਂ? ਪਹਿਲਾਂ ਵੀ ਸਾਰੀਆਂ ਗੱਲਾਂ ਆਪਾਂ ਕਰਦੇ, ਜੇ ਪਰਸੈਂਟੇਜ ਵੈਲਿਊ ਦੇ ਹਿਸਾਬ ਨਾਲ
ਜੀ
ਔਰੰਜਵੇਲ ਤੋਂ ਸ਼ੈਲਬਰਨ ਨਾਲ ਚਲ ਜੋ 100 ਆ, ਉੱਥੇ ਜੇ 100 ਬੰਦੇ ਰਹਿੰਦੇ, ਕ੍ਰਾਈਮ ਰੇਟ ਜੇ 10 ਹੋਊਗੀ ਤੇ 10% ਹੋਊਗੀ, ਇੱਥੇ ਹੁਣ ਲੱਖ ਜਣਾ ਰਹਿੰਦਾ ਆ ਤੇ ਲੱਖ ਦੇ ਹਿਸਾਬ ਨਾਲ
100,000 ਹੀ ਉਹ ਸਾਰੇ ਉਹਨਾਂ ਨੇ ਆਪਣਾ ਡਾਟਾ ਉਹ ਦਿੰਦੇ ਨੇ ਕਿ ਮਗਰ 1,000 ਮਗਰ ਕਿੰਨੇ ਕ੍ਰਾਈਮ ਨੇ ਜਿਹੜੇ ਹੋ ਰਹੇ ਨੇ, ਉਸ ਹਿਸਾਬ ਦੇ ਨਾਲ ਉਹ ਦਾਰਾ ਜਿਹੜੀ ਘਟਦੀ ਆ ਰਹੀ ਹੈ। ਹੁਣ ਸਮਾਂ ਮੇਰੇ ਕੋਲ ਨਹੀਂ ਹੈ, ਅੱਧਾ ਮਿੰਟ ਹੀ ਬਾਕੀ ਹੈ, ਤੇ ਕੱਲ ਨੂੰ ਤੇਰੇ ਇਸ ਸਵਾਲ ਦਾ ਜਵਾਬ ਆਪਾਂ ਹੋਰ ਡਿਟੇਲ ਚ ਦੇ ਦਾਂਗੇ ਕਿ ਪੁਲਿਸ ਦੀ ਰਿਪੋਰਟ ਕੀ ਕਹਿੰਦੀ ਹੈ ਤੇ ਅਸੀਂ ਕਿਹੜੀ ਹਾਲ ਦੁਹਾਈ ਇੱਥੇ ਪਾਈ ਹੋਈ ਹੈ
ਜੀ। ਸੋ 416-970-5005 ਤੇ ਤੁਸੀਂ ਸੰਪਰਕ ਕਰ ਸਕਦੇ ਹੋ, 416-970-5005 ਤੇ 647-242-8667 ਜਸਪਈ ਦਾ ਨੰਬਰ ਆ, 647-242-8667। ਕੁਝ ਫਾਰਮ ਹਾਊਸ, ਗੈਸ ਸਟੇਸ਼ਨ ਔਰ ਇਸ ਤੋਂ ਇਲਾਵਾ ਕੁਝ ਹੋਰ ਕਮਰਸ਼ੀਅਲ ਪ੍ਰਾਪਰਟੀਆਂ ਵੀ ਅਵੇਲੇਬਲ ਨੇ ਔਰ ਕੁਝ ਇਹਨਾਂ ਦੇ ਪਾਸ ਕੁਆਲੀਫਾਈਡ ਬਾਇਰ ਅਵੇਲੇਬਲ ਨੇ। ਜੇਕਰ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ ਕੈਲਡਨ ਦੇ ਏਰੀਏ ਦੇ ਵਿੱਚ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 647-242-8667 416-970-5005 ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਬ੍ਰਿਸਟਲ ਪਲੇਸ ਦੇ ਬਾਰੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ, ਆਪਣੀ ਈਮੇਲ ਸੈਂਡ ਕਰ ਦਿਓ
416-970-5005। The most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorships, please call
ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2629 ਜਾਂ 437-423-2626।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नु कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब लो जी।